ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਇੱਕ ਵਾਰ ਫਿਰ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਤੇ ਮੈਂ ਦੱਸਵਾਂ ਕਿ ਵਾਸੂ ਕੁਮਾਰ ਜੀ ਅੱਜ ਵੀ ਇਸ ਮਾਰਨਿੰਗ ਸੈਗਮੈਂਟ ਵਾਸਤੇ ਛੁੱਟੀ 'ਤੇ ਰਹਿਣਗੇ, ਆਪਣੀ ਉਹਨਾਂ ਦੀ ਤਬੀਅਤ ਨਾਸਾਜ਼ ਹੋਣ ਕਰਕੇ। ਸੋ ਹੋਪਫੁਲੀ ਅਗਲੇ ਹਫ਼ਤੇ ਸੋਮਵਾਰ ਤੋਂ ਉਹਨਾਂ ਨਾਲ ਦੁਬਾਰਾ ਗੱਲਬਾਤ ਸ਼ੁਰੂ ਹੋ ਸਕੇਗੀ। ਸ਼ੁਰੂਆਤ ਕਰਦੇ ਹਾਂ ਸਰੀ ਦੇ ਵਿੱਚ ਇਸ ਵੇਲੇ ਕ੍ਰਾਈਮ ਦੀ ਸਥਿਤੀ, ਉਸ ਨਾਲ ਸੰਬੰਧਿਤ ਜਿਹੜੇ ਕੁਝ ਅੰਕੜੇ ਜਾਰੀ ਕੀਤੇ ਗਏ ਨੇ ਉਹਨਾਂ ਬਾਰੇ ਗੱਲ ਕਰਕੇ। ਸਰੀ ਦੇ ਵਿੱਚ ਦੇਖਿਆ ਜਾਵੇ ਐਕਸਟੋਰਸ਼ਨਸ ਦੀ ਗਿਣਤੀ ਦੇ ਵਿੱਚ ਇਸ 2026 ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਵਾਧਾ ਹੋ ਰਿਹਾ, ਅਤੇ ਇਸੇ ਤਰ੍ਹਾਂ ਗੋਲੀ ਚੱਲਣ ਦੀਆਂ ਘਟਨਾਵਾਂ ਦੇ ਵਿੱਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਐਜ਼ ਆਫ ਐਂਡ ਆਫ ਮਾਰਚ, ਸੋ ਇਹ 31 ਮਾਰਚ ਤੱਕ ਦੇ ਅੰਕੜੇ ਨੇ, ਜਨਵਰੀ ਤੋਂ ਪਹਿਲੀ ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਸਰੀ ਦੇ ਵਿੱਚ ਗੋਲੀਆਂ ਚੱਲਣ ਦੀਆਂ 28 ਘਟਨਾਵਾਂ ਵਾਪਰੀਆਂ ਨੇ। ਪਿਛਲੇ ਸਾਲ ਦੇ ਪਹਿਲੇ 3 ਮਹੀਨਿਆਂ 'ਚ ਇਹ ਨੰਬਰ 7 ਸੀ। ਸੋ ਜੇ ਤੁਸੀਂ ਇਹਨੂੰ ਸਟੈਟਿਸਟੀਕਲੀ ਵੇਖਣਾ ਹੋਵੇ ਤਾਂ 300% ਦਾ ਵਾਧਾ ਹੈ। ਅੱਛਾ, ਇਹ ਜਿਹੜੀਆਂ ਸ਼ੂਟਿੰਗਸ ਦੀਆਂ ਘਟਨਾਵਾਂ ਨੇ, ਗੋਲੀਆਂ ਚੱਲਣ ਦੀਆਂ ਘਟਨਾਵਾਂ, ਇਹਨਾਂ ਦੇ ਵਿੱਚ ਐਕਸਟੋਰਸ਼ਨ ਨਾਲ ਸੰਬੰਧਿਤ ਜਿਹੜੀ ਕੋਈ ਸ਼ੂਟਿੰਗ ਹੋਈ ਆ ਉਹ ਇਹਨਾਂ 'ਚ ਨੰਬਰ ਸ਼ਾਮਿਲ ਨਹੀਂ ਆ, ਉਹ ਅਲੱਗ ਨੇ ਜਿਹੜੇ ਨੰਬਰਸ ਨੇ। ਸੋ ਓਵਰਆਲ ਜੇ ਦੇਖਿਆ ਜਾਵੇ ਨੰਬਰ ਆਫ ਸ਼ੂਟਿੰਗਸ ਐਕਸਟੋਰਸ਼ਨ ਵਾਲੇ ਮਾਮਲਿਆਂ ਨੂੰ ਪਰੇ ਰੱਖ ਕੇ ਜੇ ਦੇਖੀਏ ਤਾਂ ਜਨਵਰੀ ਤੋਂ ਲੈ ਕੇ ਮਾਰਚ ਤੱਕ 28 ਸ਼ੂਟਿੰਗਸ ਹੋਈਆਂ, ਅਤੇ ਜੇ ਐਕਸਟੋਰਸ਼ਨ ਰਿਲੇਟਡ ਮਾਮਲੇ ਦੇਖੀਏ ਪਿਛਲੇ ਸਾਲ ਪਹਿਲੇ 3 ਮਹੀਨਿਆਂ 'ਚ ਐਕਸਟੋਰਸ਼ਨ ਨਾਲ ਰਿਲੇਟਡ 3 ਮਾਮਲੇ ਰਿਪੋਰਟ ਹੋਏ ਸੀ। ਐਤਕੀ ਇਹਨਾਂ ਦੀ ਗਿਣਤੀ 75 ਹੈ, 75 ਇਨ ਦਾ ਫਸਟ 3 ਮੰਥਸ। ਸੋ ਜੇ ਇਹਨੂੰ ਤੁਸੀਂ ਸਟੈਟਿਸਟੀਕਲੀ ਵੇਖਣਾ ਹੋਵੇ ਤਾਂ 2400% ਦਾ ਵਾਧਾ ਹੈ। ਐਜ਼ ਆਫ ਮੰਡੇ, ਜਿਹੜੇ ਬਿਲਕੁਲ ਲੇਟੈਸਟ ਅੰਕੜੇ ਨੇ, ਕਿਉਂਕਿ ਇਹ ਤਾਂ 75 ਐਕਸਟੋਰਸ਼ਨਸ ਰਿਪੋਰਟ ਹੋਈਆਂ ਨੇ ਟਿਲ ਦੀ ਐਂਡ ਆਫ ਮਾਰਚ, ਪਰ ਜੇ ਤੁਸੀਂ ਇਸ ਹਫ਼ਤੇ ਦੇ ਸੋਮਵਾਰ ਤੱਕ ਦੇ ਅੰਕੜੇ ਵੇਖੋ ਤਾਂ 96 ਐਕਸਟੋਰਸ਼ਨਸ ਰਿਪੋਰਟ ਹੋ ਚੁੱਕੀਆਂ ਨੇ ਸਰੀ 'ਚ, ਜਿਨ੍ਹਾਂ ਦੇ ਵਿੱਚ 16 ਦੇ ਵਿੱਚ ਗੋਲੀ ਚੱਲਣ ਦੀ ਘਟਨਾਵਾਂ ਵਾਪਰੀਆਂ ਨੇ। 51 ਇੰਡੀਵਿਜੁਅਲ ਵਿਕਟਮਸ ਨੇ ਜਿਨ੍ਹਾਂ ਨੂੰ ਟਾਰਗੇਟ ਕੀਤਾ ਗਿਆ, ਅਤੇ ਇਹਨਾਂ ਦੇ ਵਿੱਚੋਂ ਕਈ ਅਜਿਹੇ ਨੇ ਜਿਨ੍ਹਾਂ ਨੂੰ ਕਿ ਮਲਟੀਪਲ ਟਾਈਮਸ ਟਾਰਗੇਟ ਕੀਤਾ ਜਾ ਚੁੱਕਿਆ ਹੈ। ਜਿਹੜੇ ਅਪ੍ਰੈਲ ਮਹੀਨੇ ਦੇ ਟੋਟਲ ਕ੍ਰਾਈਮ ਸਟੈਟਸ ਨੇ ਪਿਛਲੇ ਮਹੀਨੇ ਦੇ, ਉਹ ਅਜੇ ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਕੀਤੇ ਜਾਣੇ ਨੇ, ਪਰ ਐਕਸਟੋਰਸ਼ਨ ਨਾਲ ਰਿਲੇਟਡ ਜਿਹੜੀ ਉਹ ਅਪਡੇਟ ਹੈ ਲੇਟੈਸਟ ਨੰਬਰਸ ਦੀ, ਉਹ ਆਪਣੇ ਕੋਲ ਇਸ ਲੰਘੇ ਸੋਮਵਾਰ ਤੱਕ ਦੇ ਨੰਬਰ ਦੇ ਹੈਗੇ ਨੇ ਕਿ 96 ਐਕਸਟੋਰਸ਼ਨਸ ਰਿਪੋਰਟ ਹੋ ਚੁੱਕੀਆਂ ਨੇ। ਸਰੀ ਦੇ ਵਿੱਚ ਜਿਹੜੇ ਬਾਕੀ ਦੇ ਅਪਰਾਧ ਹੋ ਰਹੇ ਨੇ, ਅਦਰ ਵਾਇਲੈਂਟ ਕ੍ਰਾਈਮਸ, ਉਹਨਾਂ ਦੇ ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ ਵਾਧਾ ਕੀਤਾ ਹੋਇਆ ਹੈ। ਜੇ ਤੁਸੀਂ ਦੇਖੋ ਉਹੀ ਇਹ ਮਾਰਚ ਤੱਕ ਦੇ ਨੰਬਰਸ ਨੇ, ਪਿਛਲੇ ਸਾਲ ਟਿਲ ਦੀ ਐਂਡ ਆਫ ਮਾਰਚ ਵਾਇਲੈਂਟ ਕ੍ਰਾਈਮ, ਸੋ ਜਿਹੜਾ ਕੋਈ ਹਿੰਸਕ ਅਪਰਾਧ ਸੀ ਉਹਨਾਂ ਦੀ ਗਿਣਤੀ ਜਿਹੜੇ ਰਿਪੋਰਟ ਹੋਏ ਸੀ ਉਹ 6 ਸੀ, ਅਤੇ ਅਦਰਵਾਈਜ਼ ਜੇ ਸੋਰੀ ਇਹ ਸਾਲ ਦੇ ਨੰਬਰਸ ਨੇ। ਸੋ ਲੈਟ ਮੀ ਸਟੈਪ ਬੈਕ ਅ ਬਿਟ, ਥੋੜ੍ਹਾ ਜਿਹਾ। ਸਰੀ ਦੇ ਵਿੱਚ ਵਾਇਲੈਂਟ ਕ੍ਰਾਈਮਸ ਇੰਕਲੂਡਿੰਗ ਹੋਮਿਸਾਈਡਸ ਟਿਲ ਦੀ ਐਂਡ ਆਫ ਮਾਰਚ ਇਹ ਗਿਣਤੀ 6 ਸੀ, ਸੋ 6 ਕਤਲ ਹੋ ਚੁੱਕੇ ਸੀ। ਵੈਸੇ ਜੇ ਓਵਰਆਲ ਦੇਖੋ ਸਰੀ ਦੇ ਵਿੱਚ ਹੁਣ ਤੱਕ 9 ਕਤਲ ਹੋ ਚੁੱਕੇ ਨੇ, ਕਿਉਂਕਿ ਅਪ੍ਰੈਲ ਦੇ ਅਖੀਰਲੇ ਹਫ਼ਤੇ ਦੌਰਾਨ ਵੀ ਇੱਕ ਵਾਰਦਾਤ ਹੋਈ ਸੀ 68 ਐਵਨਿਊ ਅਤੇ 148 ਸਟਰੀਟ 'ਤੇ, ਜਦੋਂ ਡਰਾਈਵ ਵਿੱਚ ਉਹ ਬੈਕਅਪ ਹੁੰਦੀ ਗੱਡੀ ਉਹਨੂੰ ਆ ਕੇ ਬਲੋਕ ਕਰਕੇ ਗੋਲੀਆਂ ਚਲਾਈਆਂ ਗਈਆਂ ਸੀ। 2 ਜਣੇ ਸੀ ਉਹਦੇ 'ਚ, 1 ਜਣੇ ਦੀ ਮੌਤ ਹੋ ਗਈ ਸੀ, ਦੂਜਾ ਜ਼ਖਮੀ ਹੋਇਆ ਸੀ। ਅਤੇ ਫਿਰ ਜਿਹੜੀ ਇੱਕ ਘਟਨਾ ਇੱਥੇ ਹੁਣੇ ਇਸੇ ਹਫ਼ਤੇ ਸਰੀ ਦੇ ਵਿੱਚ ਵਾਪਰੀ ਹੈ, 130th ਸਟਰੀਟ ਅਤੇ 76 ਐਵਨਿਊ 'ਤੇ, ਜਿੱਥੇ ਆਫਿਸ ਦੇ ਵਿੱਚ ਜਾ ਕੇ ਇੱਕ ਵਿਅਕਤੀ ਨੂੰ ਸ਼ੂਟ ਕੀਤਾ ਗਿਆ। ਸੋ ਸਰੀ ਦੇ ਵਿੱਚ ਇਸ ਸਾਲ 9 ਕਤਲ ਹੋ ਚੁੱਕੇ ਨੇ। ਚੋਰੀ ਚਕਾਰੀ ਦੀਆਂ ਘਟਨਾਵਾਂ, ਉਹਨਾਂ ਦੇ ਵਿੱਚ ਵੀ ਵਾਧਾ ਹੋਇਆ। ਜੇ ਪਿਛਲੇ ਸਾਲ ਦੇ ਮੁਕਾਬਲੇ ਉਹਨੂੰ ਕੰਪੇਅਰ ਕਰੀਏ ਤਾਂ ਰੋਬਰੀਜ਼ ਦੇ ਵਿੱਚ 24% ਵਾਧਾ ਹੋਇਆ, ਅਨਟਿਲ ਦੀ ਐਂਡ ਆਫ ਮਾਰਚ 114 ਘਟਨਾਵਾਂ ਰਿਪੋਰਟ ਹੋਈਆਂ ਸੀ। ਅਸੋਲਟਸ ਦੇ ਵਿੱਚ 20% ਦਾ ਵਾਧਾ ਹੋਇਆ, 933 ਘਟਨਾਵਾਂ ਇਸ ਸਾਲ ਮਾਰਚ ਤੱਕ ਰਿਪੋਰਟ ਹੋ ਚੁੱਕੀਆਂ ਨੇ। ਜੇ ਹੁਣ ਤੁਸੀਂ ਐਕਸਟੋਰਸ਼ਨਸ ਦਾ ਜੇ ਹਿਸਾਬ ਦੇਖੋ, ਜੇ ਜਨਵਰੀ ਤੋਂ ਮਾਰਚ ਤੱਕ ਦੇ ਨੰਬਰ ਜੀ ਅਸੀਂ ਐਨਾਲਾਈਜ਼ ਕਰਕੇ ਦੇਖੀਏ, ਜਨਵਰੀ ਤੋਂ ਮਾਰਚ ਤੱਕ ਜੇ 75 ਐਕਸਟੋਰਸ਼ਨਸ ਰਿਪੋਰਟ ਹੋਈਆਂ, ਜਨਵਰੀ ਦੇ ਵਿੱਚ ਹੀ ਇਕੱਲੀਆਂ 44 ਐਕਸਟੋਰਸ਼ਨਸ ਰਿਪੋਰਟ ਹੋਈਆਂ ਸੀ। ਸੋ ਉਹਦੇ ਵਿੱਚੋਂ 10 ਦੇ ਵਿੱਚ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ, ਫਰਵਰੀ ਦੇ ਵਿੱਚ 17 ਅਤੇ 1 ਦੇ ਵਿੱਚ ਸ਼ੂਟਿੰਗ ਇਨਵੋਲਵ ਸੀ, ਮਾਰਚ ਦੇ ਵਿੱਚ 14, ਅਪ੍ਰੈਲ ਦੇ ਵਿੱਚ 19 ਘਟਨਾਵਾਂ ਐਕਸਟੋਰਸ਼ਨ ਦੀਆਂ ਰਿਪੋਰਟ ਕੀਤੀਆਂ ਗਈਆਂ, ਅਤੇ ਮਈ ਦੇ ਵਿੱਚ ਸੋ ਫਾਰ ਅਜੇ ਤੱਕ 2 ਘਟਨਾਵਾਂ ਜਿਹੀਆਂ ਐਕਸਟੋਰਸ਼ਨ ਦੀਆਂ ਰਿਪੋਰਟ ਕੀਤੀਆਂ ਗਈਆਂ ਨੇ। ਕੱਲ੍ਹ ਤੁਹਾਨੂੰ ਇਹ ਵੀ ਪਤਾ ਕਿ ਸਰੀ ਪੁਲਿਸ ਸਰਵਿਸ ਵੱਲੋਂ ਇੱਕ ਤਸਵੀਰ ਜਾਰੀ ਕੀਤੀ ਗਈ ਹੈ ਇੱਕ ਵਿਅਕਤੀ ਦੀ, ਜਿਸ ਦਾ ਨਾਮ 27 ਵਰਿਆਂ ਦਾ ਹੈ, ਜਸਕਰਨ ਸਰੋਏ ਆ, ਜਿਹਦੇ ਉੱਪਰ ਐਕਸਟੋਰਸ਼ਨ ਨਾਲ ਰਿਲੇਟਡ ਇੱਕ ਇਨਵੈਸਟੀਗੇਸ਼ਨ ਦੇ ਮਾਮਲੇ ਚਾਰਜਿਸ ਲਗਾਏ ਗਏ ਨੇ, ਫਾਇਰਆਰਮ ਚਾਰਜਿਸ ਲੱਗੇ ਨੇ। 13 ਅਪ੍ਰੈਲ ਵਾਲੇ ਦਿਨ ਇੱਕ ਘਰ 'ਤੇ ਗੋਲੀਆਂ ਚਲਾਈਆਂ ਗਈਆਂ ਸੀ, 94A ਐਵਨਿਊ ਅਤੇ 127 ਸਟਰੀਟ ਦੇ ਇਲਾਕੇ ਦੇ ਵਿੱਚ। ਉਸ ਮਾਮਲੇ ਦੇ ਵਿੱਚ ਇਸ ਵਿਅਕਤੀ ਨੂੰ ਅਰੈਸਟ ਕਰਕੇ ਚਾਰਜ ਕੀਤਾ ਗਿਆ। ਨਾਮ ਹੈ ਜਸਕਰਨ ਸਰੋਏ, 27 ਵਰਿਆਂ ਦੀ ਇਹਦੀ ਉਮਰ ਹੈ ਅਤੇ ਪੁਲਿਸ ਦਾ ਕਹਿਣਾ ਕਿ ਇਸ ਦੀ ਤਸਵੀਰ ਇਸ ਕਰਕੇ ਜਾਰੀ ਕੀਤੀ ਗਈ ਆ ਕਿਉਂਕਿ ਪੁਲਿਸ ਨੂੰ ਉਮੀਦ ਇਹ ਹੈ ਕਿ ਇਹਦੇ ਨਾਲ ਜਿਹੜੇ ਪੋਟੈਂਸ਼ੀਅਲ ਵਿਟਨੈਸਿਸ ਨੇ ਜਾਂ ਕੋਈ ਵਿਕਟਮਸ ਨੇ ਜਾਂ ਜਿਹੜੇ ਜਸਕਰਨ ਸਰੋਏ ਦੇ ਨਾਲ ਉੱਠਦੇ ਬੈਠਦੇ ਰਹੇ ਨੇ ਕੋਈ ਅੱਗੇ ਆ ਕੇ ਕੋਈ ਹੋਰ ਜਾਣਕਾਰੀ ਦੇ ਸਕੇਗਾ ਜਿਹਦੇ ਨਾਲ ਸਰੋਏ ਨਾਲ ਸੰਬੰਧਿਤ ਮਾਮਲੇ ਦੀ ਇਨਵੈਸਟੀਗੇਸ਼ਨ ਅਤੇ ਕੁਝ ਹੋਰ ਮਾਮਲਿਆਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਮਿਲ ਸਕਦੀ ਆ। ਸੋ ਓਵਰਆਲ ਜੋ ਕ੍ਰਾਈਮ ਦੀ ਸਿਚੁਏਸ਼ਨ ਹੈਗੀ ਹੈ ਸਿਟੀ 'ਚ ਉਹ ਕੋਈ ਇਸ ਵੇਲੇ ਬਹੁਤੀ ਵਧੀਆ ਨਹੀਂ, ਇਸ ਵੇਲੇ ਚਿੰਤਾਜਨਕ ਹਾਲਾਤ ਬਣੇ ਹੋਏ ਨੇ ਅਤੇ ਜਿਹੜੇ ਨੰਬਰਸ ਨੇ ਜਿਹੜਾ ਡੇਟਾ ਹੈ ਇਸ ਗੱਲ ਦੀ ਹਾਮੀ ਭਰਦਾ ਕਿ ਜੇ ਆਲਰੇਡੀ ਤੁਸੀਂ ਦੇਖੋ ਕਿ ਹੁਣ ਮਈ ਜਿਹੜਾ ਸੋਮਵਾਰ ਲੰਘਿਆ, ਸੋ 5 ਮਈ ਤੱਕ ਜੇ ਇਹ ਜਿਹੜੀ ਗਿਣਤੀ ਸੀਗੀ ਇਹ 96 ਮਾਮਲਿਆਂ ਦੀ ਹੋ ਚੁੱਕੀ ਆ ਅਤੇ ਫਿਰ ਦੈਟ ਇਜ਼ ਕੁਆਇਟ ਅ ਕੰਸਰਨਿੰਗ ਨੰਬਰ। ਸੋਮਵਾਰ 4 ਤਰੀਕ ਦਾ ਸੀ ਐਕਚੁਲੀ ਜੀ। ਸੋ 4 ਮਈ ਤੱਕ 96 ਐਕਸਟੋਰਸ਼ਨਸ ਰਿਪੋਰਟ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚੋਂ 16 ਦੇ ਵਿੱਚ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਾਪਰੀਆਂ ਨੇ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5 ਅਤੇ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਪਲੈਨ ਇੰਸ਼ੋਰੈਂਸ। ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਦਾ ਕਹਿਣਾ, ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਅਤੇ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਸਭ ਤੋਂ ਵੱਡਾ ਕਾਰਨ ਇਹ ਹੈ, ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਅਦਾ ਕਰਨਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ 2 ਜਾਂ 3 ਡਾਲਰ ਪਰ ਡੇ ਵਿੱਚ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ, ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ 604-363-2200 ਅਤੇ 604-363-2200 ਔਰ ਵਿਜ਼ਿਟ planinsurance.ca। ਦੈਟਸ planinsurance.ca। ਵਟਸਐਪ 'ਤੇ ਇੱਕ ਮੈਸੇਜ ਆਇਆ, ਕਹਿੰਦੇ ਜੀ ਹੈਂਟਾ ਵਾਇਰਸ ਬਾਰੇ ਵੀ ਦੱਸਿਓ। ਸੋ ਹੈਂਟਾ ਵਾਇਰਸ ਦੀ ਕਹਾਣੀ ਇਹ ਆ ਕਿ ਜਿਹੜਾ ਇੱਕ ਕਰੂਜ਼ ਅਰਜਨਟੀਨਾ ਤੋਂ ਸ਼ੁਰੂ ਹੋਇਆ ਸੀ, 1 ਅਪ੍ਰੈਲ ਨੂੰ ਇਹ ਕਰੂਜ਼ ਤੁਰਿਆ ਸੀ, ਇਹ 5 ਹਫ਼ਤੇ ਦਾ ਤਕਰੀਬਨ ਇਹ ਕਰੂਜ਼ ਸੀ ਅਤੇ ਉਹਦੇ ਵਿੱਚ ਹੈਂਟਾ ਵਾਇਰਸ ਦੇ ਜਿਹੜੇ ਮਾਮਲੇ ਸੀ ਪੁਸ਼ਟੀ ਇਹਦੀ ਬੜੀ ਦੇਰ ਬਾਅਦ ਹੋਈ ਆ ਕਿਉਂਕਿ ਪਹਿਲਾ ਵਿਅਕਤੀ ਉਸ ਕਰੂਜ਼ ਸ਼ਿਪ ਦੇ ਉੱਪਰ ਜਿਹੜੀ ਅਰਜਨਟੀਨਾ ਤੋਂ ਇਹ ਕਰੂਜ਼ ਸ਼ਿਪ ਤੁਰੀ ਸੀ, ਪਹਿਲਾ ਵਿਅਕਤੀ ਜਿਹੜਾ ਬਿਮਾਰ ਹੁੰਦਾ ਉਹ ਇੱਕ ਡੱਚ ਮੂਲ ਦਾ ਸੀਗਾ ਯਾਤਰੀ। ਉਹ 4 ਅਪ੍ਰੈਲ ਨੂੰ ਉਹਨੇ ਰਿਪੋਰਟ ਕੀਤਾ ਵੀ ਉਹਦਾ ਸਿਰ ਵਗੈਰਾ ਦੁਖਦਾ ਅਤੇ ਉਹਨੂੰ ਬੁਖਾਰ ਵਗੈਰਾ ਹੋ ਗਿਆ ਸੀ। 11 ਅਪ੍ਰੈਲ ਨੂੰ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਆ ਅਤੇ ਕਰੂਜ਼ ਜਦੋਂ ਆਪਣੇ ਚੱਲਦਾ ਇੱਕ ਥਾਂ 'ਤੇ ਰੁਕਦਾ ਉੱਥੇ ਉਸ ਵਿਅਕਤੀ ਕਿਹਾ ਜਾਂਦਾ ਉਦੋਂ ਇਹ ਦੱਸਿਆ ਗਿਆ ਕਿ ਜੀ ਇਸ ਯਾਤਰੀ ਦੀ ਮੌਤ ਨੈਚੁਰਲ ਕੋਜ਼ਿਸ ਕਰਕੇ ਹੋਈ ਆ, ਕੁਦਰਤੀ ਕਾਰਨਾਂ ਕਰਕੇ ਹੋਈ ਆ। ਜਿਹੜੀ ਥਾਂ 'ਤੇ ਇਹ ਜਿਹੜਾ ਰੁਕਦਾ ਹੈਗਾ ਕਰੂਜ਼ ਸ਼ਿਪ, ਉੱਥੇ ਉਸ ਵਿਅਕਤੀ ਦੀ ਲਾਸ਼ ਔਫਲੋਡ ਕਰ ਦਿੱਤੀ ਜਾਂਦੀ ਹੈ। 30 ਹੋਰ ਯਾਤਰੀ ਜਿਹੜੇ ਉੱਥੇ ਉਤਰ ਗਏ ਪਰ ਕਿਸੇ ਨੂੰ ਇਹ ਵਾਰਨਿੰਗ ਨਹੀਂ ਦਿੱਤੀ ਗਈ ਕਿ ਇਹ ਜਿਹੜੀ ਵਿਅਕਤੀ ਦੀ ਮੌਤ ਹੈ ਇਹ ਵਾਇਰਸ ਕਰਕੇ ਹੋਈ ਹੋ ਸਕਦੀ ਆ। ਵਾਇਰਸ ਦੀ ਐਕਚੁਲੀ ਪੁਸ਼ਟੀ ਵੀ ਕਿਤੇ ਆਹ ਪਿਛਲੇ ਦਿਨਾਂ ਦੇ ਵਿੱਚ ਹੀ, ਸੋ 4 ਅਪ੍ਰੈਲ ਨੂੰ ਬੰਦੇ ਦੀ ਮੌਤ ਹੋਈ ਆ। ਉਸ ਤੋਂ ਬਾਅਦ ਜਿਹੜੇ ਕੁਝ ਸੈਂਪਲਸ ਨੇ ਉਹ ਸਾਊਥ ਅਫਰੀਕਾ ਦੀ ਲੈਬ ਦੇ ਵਿੱਚ ਜਾਂਦੇ ਨੇ ਕਿਉਂਕਿ ਕੁਝ ਹੋਰ ਵਿਅਕਤੀ ਬਿਮਾਰ ਹੁੰਦੇ ਨੇ। ਉਹਨਾਂ ਸੈਂਪਲਸ ਦੀ ਪੁਸ਼ਟੀ ਹੁੰਦੀ ਹੈ 2 ਮਈ ਨੂੰ ਕਿ ਇਹ ਹੈਂਟਾ ਵਾਇਰਸ ਆ। ਉਹ ਤੋਂ ਬਾਅਦ ਇਹ ਪਬਲਿਕ ਨੌਲੇਜ ਬਣਦੀ ਹੈ 4 ਤਰੀਕ ਨੂੰ। ਸੋ ਜਿਹੜਾ ਇਹ ਕਰੂਜ਼ ਸ਼ਿਪ ਸੀ ਆਪਣੀ ਯਾਤਰਾ ਦੇ ਆਲਮੋਸਟ ਅਖੀਰਲੇ ਪੜਾਅ 'ਤੇ ਸੀਗਾ। ਹੈਂਟਾ ਵਾਇਰਸ ਹੈ ਕਿ ਜਿਹੜਾ ਇਹਦਾ ਇਹ ਐਂਡੀ ਸਟ੍ਰੇਨ ਹੈਗਾ, ਇਹ ਜਦੋਂ ਕੋਈ ਵਿਅਕਤੀ ਚੂਹੇ ਅਤੇ ਚੂਹਿਆਂ ਦੀ ਜਿਹੜੀ ਉਹਨਾਂ ਦੀ ਐਕਸਕ੍ਰੀਟਾ ਹੁੰਦਾ ਉਹਦੇ ਸੰਪਰਕ ਵਿੱਚ ਆਉਂਦਾ ਅਤੇ ਉੱਥੋਂ ਇਹ ਵਾਇਰਸ ਫੈਲਦਾ, ਉੱਥੋਂ ਬਿਮਾਰੀ ਲੱਗਦੀ ਆ। ਹੁਣੇ ਦੱਸਿਆ ਜਾ ਰਿਹਾ ਕਿ ਜਿਹੜੇ ਯਾਤਰੀ ਇਸ ਕਰੂਜ਼ ਸ਼ਿਪ ਦੇ ਉੱਪਰ ਸਵਾਰ ਹੋਏ ਸੀ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਯਾਤਰੀ ਸੀ ਉਹਨਾਂ ਨੂੰ ਇਸ ਵਾਇਰਸ ਦਾ ਐਕਸਪੋਜ਼ਰ ਕਰੂਜ਼ ਸ਼ਿਪ ਬੋਰਡ ਕਰਨ ਤੋਂ ਪਹਿਲਾਂ ਤੋਂ ਹੀ ਸੀ। ਅਰਜਨਟੀਨਾ ਦੇ ਵਿੱਚ ਹੈਂਟਾ ਵਾਇਰਸ ਦੇ ਮਾਮਲੇ ਪਹਿਲਾਂ ਤੋਂ ਵੀ ਦਰਜ ਕੀਤੇ ਜਾਂਦੇ ਨੇ। ਸੋ ਕਰੂਜ਼ ਸ਼ਿਪ ਬੋਰਡ ਕਰਨ ਤੋਂ ਪਹਿਲਾਂ 2 ਜਣਿਆਂ ਨੂੰ ਇਹਦਾ ਐਕਸਪੋਜ਼ਰ ਸੀ ਅਤੇ ਇਹ ਵੀ ਦੱਸਿਆ ਜਾਂਦਾ ਕਿ ਜਿਹੜਾ ਇਸਦਾ ਇਨਕਿਊਬੇਸ਼ਨ ਪੀਰੀਅਡ ਹੈ ਉਹ ਬਹੁਤ ਲੰਬਾ, ਕਈ ਹਫ਼ਤੇ ਲੱਗ ਜਾਂਦੇ ਨੇ ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਇਸ ਦੇ ਸਿਮਟਮਸ ਉੱਭਰਦਿਆਂ। ਇਸ ਵੇਲੇ ਜਿਹੜੀ ਇਸ ਸ਼ਿਪ ਦੇ ਯਾਤਰੀ ਨੇ ਕਰੂਜ਼ ਸ਼ਿਪ ਦੇ, ਉਹਨਾਂ ਨੂੰ ਕੇਪ ਵਾਰਡੇ ਜਿਹੜਾ ਕਿ ਇੱਕ ਸਪੇਨ ਦਾ ਇੱਕ ਆਈਲੈਂਡ ਆ, ਉੱਥੇ ਹੁਣ ਉਹਨਾਂ ਨੂੰ ਡੌਕ ਕਰਕੇ ਉੱਧਰੋਂ ਕੱਢਿਆ ਜਾ ਰਿਹਾ ਆਲਰੇਡੀ ਜਿਹੜੇ ਕੁਝ ਕੈਨੇਡੀਅਨਸ ਨੇ ਉਹਨਾਂ ਨੂੰ ਵਾਪਸ ਲਿਆਂਦਾ ਜਾ ਚੁੱਕਿਆ, 3 ਕੈਨੇਡੀਅਨ ਆਈਸੋਲੇਟ ਕਰ ਰਹੇ ਨੇ, 2 ਜਾਣੇ ਓਨਟੈਰੀਓ 'ਚ ਨੇ, 1 ਹੈਗਾ ਕਿਊਬੈਕ ਦੇ ਵਿੱਚ। ਅਤੇ ਇਹਨਾਂ 3 ਦੇ ਵਿੱਚੋਂ ਇੱਕ ਤਾਂ ਅਜਿਹਾ ਜਿਹੜਾ ਇਸ ਕਰੂਜ਼ ਸ਼ਿਪ ਦੇ ਉੱਪਰ ਸਵਾਰ ਵੀ ਨਹੀਂ ਸੀ, ਉਹ ਇੱਕ ਫਲਾਈਟ ਦੇ ਵਿੱਚ ਸੀ ਜਿਹਦੇ ਉੱਪਰ ਉਹਨੇ ਇੱਕ ਫਲਾਈਟ ਸ਼ੇਅਰ ਕੀਤੀ ਸੀ ਕਰੂਜ਼ ਸ਼ਿਪ ਤੋਂ ਆਏ ਇੱਕ ਯਾਤਰੀ ਦੇ ਨਾਲ। ਸੋ 3 ਜਾਣੇ ਆਈਸੋਲੇਟ ਕਰ ਰਹੇ ਨੇ ਅਜੇ ਵੀ, ਕੈਨੇਡੀਅਨਸ 4 ਕੈਨੇਡੀਅਨਸ ਨੇ ਜਿਹੜੇ ਕਿ ਇਸ ਕਰੂਜ਼ ਸ਼ਿਪ ਦੇ ਉੱਪਰ ਸਵਾਰ ਨੇ, ਅਤੇ ਉਹਨਾਂ ਨੂੰ ਉੱਥੋਂ ਲੈਣ ਦੇ ਵਾਸਤੇ, ਲਿਆਉਣ ਦੇ ਵਾਸਤੇ ਹੁਣ ਜਿਹੜੇ ਉਪਰਾਲੇ ਨੇ ਉਹ ਚੱਲ ਰਹੇ ਨੇ। ਵੈਸੇ ਓਵਰਆਲ ਹੈਲਥ ਸਿਹਤ ਮਾਹਰਾਂ ਦਾ ਇਹ ਕਹਿਣਾ ਕਿ ਇਸ ਵਾਇਰਸ ਨੂੰ ਲੈ ਕੇ ਉਨਾ ਵੱਡਾ ਖਤਰਾ ਨਹੀਂ ਜਿਹੋ ਜਿਹਾ ਖਤਰਾ, ਕਿਉਂਕਿ ਹੁਣ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਵਾਇਰਸ ਦੇਖਣ ਨੂੰ ਮਿਲਦਾ ਉਦੋਂ ਕੰਸਰਨ ਇਹ ਜਾਗ ਜਾਂਦਾ ਵੀ ਜੋ ਕੋਵਿਡ-19 ਵੇਲੇ ਹੋਇਆ ਸੀ ਕਿਤੇ ਉਸੇ ਤਰ੍ਹਾਂ ਦੀ ਕੋਈ ਬਿਪਤਾ, ਕੋਈ ਸੰਕਟ ਤਾਂ ਨਹੀਂ ਦੁਬਾਰਾ ਪਣਪਣ ਵਾਲਾ। ਸੋ ਬਹੁਤ ਸਾਰੇ ਜਿਹੜੇ ਸਿਹਤ ਮਾਹਰ ਨੇ ਉਹ ਇਸ ਗੱਲ ਦਾ ਭਰੋਸਾ ਦਿਵਾ ਰਹੇ ਨੇ ਕਿ ਇਸ ਵਾਇਰਸ ਦਾ ਜਿਹੜਾ ਹਿਊਮਨ ਟੂ ਹਿਊਮਨ ਟ੍ਰਾਂਸਮਿਸ਼ਨ ਦਾ ਖਤਰਾ ਉਹ ਕੋਈ ਉਨਾ ਜ਼ਿਆਦਾ ਪ੍ਰਤੀਤ ਨਹੀਂ ਹੋ ਰਿਹਾ। ਵੈਸੇ WHO ਨੇ ਇਹ ਗੱਲ ਆਖੀ ਸੀ ਕਿ ਇਹਦਾ ਹਿਊਮਨ ਟੂ ਹਿਊਮਨ ਟ੍ਰਾਂਸਮਿਸ਼ਨ ਦਾ ਖਤਰਾ ਹੋ ਸਕਦਾ, ਪਰ ਜਿਹੜੇ ਇਹ ਯਾਤਰੀ ਬਿਮਾਰ ਹੋਏ ਵੀ ਨੇ, ਕਿਉਂਕਿ 3 ਜਣਿਆਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਉਸ ਸ਼ਿਪ 'ਤੇ ਬਿਕੋਜ਼ ਆਫ ਦਾ ਹੈਂਟਾ ਵਾਇਰਸ ਪ੍ਰੋਬਲਮ, ਜਿਹੜੇ ਬਾਕੀ ਦੇ ਯਾਤਰੀ ਬਿਮਾਰ ਹੈਗੇ ਵੀ ਨੇ ਕਿਉਂਕਿ ਉਹ ਉਸੇ ਹੀ ਸ਼ਿਪ ਦੇ ਉੱਪਰ ਸਨ। ਸੋ ਕਲੀਅਰਲੀ ਜੇ ਉਹਨਾਂ ਦਾ ਜੇ ਵਾਇਰਸ ਨਾਲ ਗ੍ਰਸਤ ਵਿਅਕਤੀ ਅਰਜਨਟੀਨਾ ਤੋਂ ਐਕਸਪੋਜਰ ਲੈ ਕੇ ਸ਼ਿਪ ਦੇ ਉੱਪਰ ਆਇਆ ਤਾਂ ਇਹ ਤਾਂ ਕਲੀਅਰ ਹੈ ਫਿਰ ਹਿਊਮਨ ਟੂ ਹਿਊਮਨ ਟ੍ਰਾਂਸਮਿਸ਼ਨ ਤਾਂ ਹੋਈ ਆ, ਜਾਂ ਫਿਰ ਕਹਿ ਦਿਓ ਕਿ ਸ਼ਿਪ ਦੇ ਉੱਪਰ ਵੀ ਇਸੇ ਤਰ੍ਹਾਂ ਦਾ ਹੀ ਰੋਡੈਂਟਸ ਦਾ ਇਨਫੈਸਟੇਸ਼ਨ ਸੀ ਜਿਹਦੇ ਕਰਕੇ ਇਹ ਪ੍ਰੋਬਲਮ ਬਣੀ ਹੋਵੇ। ਸੋ ਪਰ ਓਵਰਆਲ ਇਸ ਨੂੰ ਇਹ ਕਿਹਾ ਜਾ ਰਿਹਾ ਵੀ ਇਸ ਵੇਲੇ ਹੈਂਟਾ ਵਾਇਰਸ ਦੀ ਸਮੱਸਿਆ ਕੋਈ ਇੰਨਾ ਵੱਡਾ ਪਬਲਿਕ ਹੈਲਥ ਕੰਸਰਨ ਨਹੀਂ ਆ, ਅਤੇ ਇਹਨੂੰ ਲੈ ਕੇ ਉਮੀਦ ਇਹੀ ਆ ਕਿ ਇਹਨੂੰ ਇਹ ਜਿਹੜੀ ਬਿਮਾਰੀ ਆ ਕੋਈ ਬਹੁਤੀ ਤੇਜ਼ੀ ਨਾਲ ਇੱਦਾਂ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਨਹੀਂ ਫੈਲੇਗੀ, ਪਰ ਜਿਹੜੀਆਂ ਪ੍ਰੀਕੋਸ਼ਨਸ ਨੇ ਉਹ ਪੂਰੀਆਂ ਲਈਆਂ ਜਾ ਰਹੀਆਂ ਨੇ, ਪੂਰਾ ਇਹਦਾ ਧਿਆਨ ਰੱਖਿਆ ਜਾ ਰਿਹਾ ਕਿ ਇਸ ਨੂੰ ਰੋਕਿਆ ਜਾ ਸਕੇ, ਇਸਦਾ ਅੱਗੇ ਫੈਲਾਅ ਹੈ ਉਹਨੂੰ ਠੱਲ ਪਾਈ ਜਾ ਸਕੇ। ਇਸੇ ਕਰਕੇ ਜਿਹੜਾ ਆ ਜਿਹੜੇ ਕਰੂਜ਼ ਸ਼ਿਪ ਦੇ ਯਾਤਰੀ ਨੇ, ਜਦੋਂ ਇਹ ਗੱਲ ਇਸ ਹਫ਼ਤੇ ਕਲੀਅਰ ਹੋਈ ਕਿ ਇਹ ਹੈਂਟਾ ਵਾਇਰਸ ਆ, ਪਹਿਲਾਂ ਤਾਂ ਕੈਨਰੀ ਆਈਲੈਂਡ ਜਿੱਥੇ ਹੁਣ ਡੌਕ ਕੀਤਾ ਗਿਆ ਸ਼ਿਪ ਨੂੰ, ਉਹਨਾਂ ਨੇ ਮਨਾ ਕਰਤਾ ਸੀ ਕਿੰਨਾ ਸਮਾਂ, ਤਾਂ ਕਈ ਘੰਟਿਆਂ ਤੱਕ ਜਿਹੜੀ ਉਹ ਸ਼ਿਪ ਸੀ ਉਹ ਆਫਸ਼ੋਰ ਇੰਤਜ਼ਾਰ ਕਰਦੀ ਰਹੀ ਕਿਸੇ ਨੂੰ ਡੌਕ ਹੋਣ ਦੀ ਇਜਾਜ਼ਤ ਮਿਲੇ, ਪਰ ਹੁਣ ਉਹਨਾਂ ਨੂੰ ਡੌਕ ਹੋਣ ਦੀ ਇਜਾਜ਼ਤ ਮਿਲ ਚੁੱਕੀ ਆ, ਅਤੇ ਉਹਦੇ ਆਧਾਰ 'ਤੇ ਹੁਣ ਸਪੇਨ ਦੇ ਨਾਲ ਜਿਹੜਾ ਆਈਲੈਂਡ ਲੱਗਦਾ ਕੇਪ ਵਰਡੇ, ਉੱਥੇ ਇਸ ਸ਼ਿਪ ਨੂੰ ਡੌਕ ਕੀਤਾ ਗਿਆ। ਅਤੇ ਸੋ ਕੈਨਰੀ ਆਈਲੈਂਡਸ ਦੇ ਵਿੱਚ, ਕੈਨਰੀ ਆਈਲੈਂਡਸ ਦੇ ਵਿੱਚ ਐਕਚੁਲੀ ਇੱਥੇ ਇਹਨੂੰ ਡੌਕ ਕੀਤਾ ਹੋਇਆ। ਸੋ ਇਹ ਹੈਂਟਾ ਵਾਇਰਸ ਦੀ ਗੱਲਬਾਤ ਹੈ ਜੀ, ਪਰ 3 ਕੈਨੇਡੀਅਨਸ ਇੱਥੇ ਇਸ ਵੇਲੇ ਕੈਨੇਡਾ 'ਚ ਮੌਜੂਦ ਨੇ ਜਿਹੜੇ ਆਈਸੋਲੇਟ ਕਰ ਰਹੇ ਨੇ, 2 ਓਨਟੈਰੀਓ 'ਚ, 1 ਇਜ਼ ਇਨ ਕਿਬੈਕ, ਅਤੇ ਬਾਕੀ 4 ਜਣੇ ਅਜੇ ਵੀ ਉਸ ਸ਼ਿਪ ਦੇ ਉੱਪਰ ਕੈਨੇਡੀਅਨਸ ਹੈਗੇ ਨੇ ਜਿਨ੍ਹਾਂ ਨੂੰ ਵਾਪਸ ਲਿਆਉਣ ਦੇ ਬੰਦੋਬਸਤ ਕੀਤੇ ਜਾ ਰਹੇ ਨੇ। ਮੈਂ ਇੱਕ ਹੈਲਥ ਐਕਸਪਰਟ ਦੀ ਸੁਣਦਾ ਸੀ ਗੱਲ, ਕਹਿੰਦੇ ਹੈਂਟਾ ਵਾਇਰਸ ਦੀ ਸਮੱਸਿਆ ਇਹ ਆ ਕਿ ਕਈ ਵਾਰੀ ਹੁੰਦਾ ਨਾ ਤੁਸੀਂ ਕਿਸੇ ਬਹੁਤ ਪੁਰਾਣੀ ਐਟਿਕ ਦੀ ਸਫਾਈ ਕਰ ਰਹੇ ਹੋ, ਅਤੇ ਉਹਦੇ ਵਿੱਚੋਂ ਵੀ ਕਿਉਂਕਿ ਜੇ ਉੱਥੇ ਇਸ ਤਰ੍ਹਾਂ ਚੂਹੇ ਹੋਣ, ਰੋਡੈਂਟਸ ਹੋਣ, ਅਤੇ ਨੈਚੁਰਲੀ ਰੋਡੈਂਟਸ ਜਿੱਥੇ ਹੋਣਗੇ ਉੱਥੇ ਗੰਦ ਵੀ ਪੂਰਾ ਪਿਆ ਹੋਣਾ, ਕਿ ਕਈ ਵਾਰੀ ਤੁਸੀਂ ਜਦੋਂ ਉਸ ਹਵਾ ਦੇ ਵਿੱਚ ਸਾਹ ਲੈਂਦੇ ਹੋ ਜਦ ਤੁਸੀਂ ਉਹਦੀ ਸਫਾਈ ਵਗੈਰਾ ਕੀਤੀ ਐਟਿਕ ਦੀ, ਉਹਦੇ ਰਾਹੀਂ ਵੀ ਜਿਹੜਾ ਵਾਇਰਸ ਹੈ ਇਹ ਸਰੀਰ ਦੇ ਅੰਦਰ ਐਂਟਰ ਹੋ ਸਕਦਾ, ਅਤੇ ਇਹਦਾ ਇਨਕਿਊਬੇਸ਼ਨ ਪੀਰੀਅਡ ਇਟ ਟੇਕਸ ਸੈਵਰਲ ਵੀਕਸ ਕਿ ਸਿਮਟਮਸ ਸ਼ੋਅ ਅਪ ਹੁੰਦਿਆਂ ਹੁੰਦਿਆਂ ਸਮਾਂ ਲੱਗ ਜਾਂਦਾ, ਅਤੇ ਜਿਹੜੇ ਇਨੀਸ਼ੀਅਲ ਸਿਮਟਮਸ ਆਉਂਦੇ ਵੀ ਨੇ ਉਹ ਸਿਮਟਮਸ ਅਜਿਹੇ ਨੇ ਜਿਹੜੇ ਕਿ ਆਹੀ ਬੁਖਾਰ ਅਤੇ ਫਲੂ ਵਰਗੇ ਸਿਮਟਮਸ ਨੇ। ਸੋ ਅਤੇ ਇਹਦਾ ਜਿਹੜਾ ਮੋਰਟੈਲਿਟੀ ਰੇਟ ਆ ਉਹ ਵੀ ਅਨਫੋਰਚੁਨੇਟਲੀ ਕਾਫੀ ਹਾਈ ਆ, ਸੋ 18-20% ਇਹਦਾ ਮੋਰਟੈਲਿਟੀ ਰੇਟ ਕੁਝ ਐਕਸਪਰਟਸ ਨੇ ਦੱਸਿਆ, ਭਾਵ ਇਹ ਕਿ ਜਿੰਨੇ ਵਿਅਕਤੀ ਇਸ ਵਾਇਰਸ ਕਰਕੇ ਬਿਮਾਰ ਹੁੰਦੇ ਨੇ ਉਹਨਾਂ ਦੇ ਵਿੱਚੋਂ 18-20% ਦੀ ਮੌਤ ਹੋ ਜਾਂਦੀ ਆ। ਸੋ ਬਾਕੀ ਜਿਹੜੀ ਸ਼ਿਪ ਵਾਲੀ ਕੰਪਨੀ ਆ, ਕਰੂਜ਼ ਸ਼ਿਪ ਵਾਲੀ, ਉਹਦੇ ਉੱਪਰ ਬੜੇ ਸਵਾਲ ਚੁੱਕੇ ਜਾ ਰਹੇ ਨੇ ਕਿ ਇਹਨਾਂ ਨੇ ਪ੍ਰੋਪਰਲੀ ਲੋਕਾਂ ਨੂੰ ਦੱਸਿਆ ਕਿਉਂ ਨਹੀਂ ਕਿ ਜਿਹੜੀਆਂ ਮੌਤਾਂ ਹੁੰਦੀਆਂ ਰਹੀਆਂ ਜਦੋਂ ਉਹਨਾਂ ਨੂੰ ਪਤਾ ਸੀ ਕਿ ਕੋਈ ਵਾਇਰਸ ਹੋ ਸਕਦਾ, ਉਹਦੇ ਬਾਵਜੂਦ ਕਰੂਜ਼ ਸ਼ਿਪ ਦੇ ਉੱਪਰ ਲੋਕ ਬਿਲਕੁਲ ਆਮ ਵਾਂਗ ਵਿਚਰਦੇ ਰਹੇ, ਇੱਕ ਦੂਜੇ ਨਾਲ ਗੱਲਬਾਤ ਕਰਦੇ ਰਹੇ, ਇਕੱਠੇ ਬਹਿ ਕੇ ਖਾਣਾ ਪੀਣਾ ਖਾਂਦੇ ਰਹੇ। ਸੋ ਇਹ ਵੀ ਹੁਣ ਜਿਹੜੀ ਗੱਲ ਹੈ ਕਿ ਕਰੂਜ਼ ਸ਼ਿਪਸ ਦੇ ਉੱਪਰ ਕਿਸ ਤਰ੍ਹਾਂ ਦਾ ਹੈਲਥ ਕੇਅਰ ਦਾ ਪ੍ਰੋਟੋਕੋਲ ਫੋਲੋ ਕੀਤਾ ਜਾਂਦਾ, ਕਮਿਊਨੀਕੇਸ਼ਨ ਸਟ੍ਰੈਟਜੀਜ਼ ਕੀ ਹੁੰਦੀਆਂ ਨੇ, ਉਹ ਵੀ ਇੱਕ ਵਾਰੀ ਦੁਬਾਰਾ ਤੋਂ ਦੇ ਆਰ ਅੰਡਰ ਸਕੈਨਰ। ਮੈਂ ਦੇਖ ਰਿਹਾ ਸੀ ਜਿਹੜੀ ਆਹ ਕਰੂਜ਼ ਸ਼ਿਪ ਆ 5 ਹਫ਼ਤਿਆਂ ਦਾ ਜਿਹੜਾ ਟ੍ਰਿਪ, ਵੀ ਇਹਦੀ ਕੋਸਟ ਕਿੰਨੀ ਕੁ ਸੀ? ਕੋਸਟ ਇਹਦੀ $11,000 to $17,000 ਦੇ ਵਿਚਕਾਰ ਸੀ, ਡਿਪੈਂਡਿੰਗ ਔਨ ਦ ਪਰ ਪਰਸਨ, ਡਿਪੈਂਡਿੰਗ ਔਨ ਦ ਕੇਬਿਨ ਦੈਟ ਯੂ ਚੋਜ਼। ਸੋ ਕਈਆਂ ਵਾਸਤੇ ਇੱਕ ਬਹੁਤ ਵੱਡਾ ਨਾਈਟਮੇਅਰ ਬਣ ਗਿਆ, ਅਤੇ ਕਈ ਅਜਿਹੇ ਜਿਹੜੇ ਸੋਚਦੇ ਸੀ ਵੀ ਕਰੂਜ਼ 'ਤੇ ਜਾਵਾਂਗੇ, ਉਹ ਇੱਕ ਵਾਰ ਦੁਬਾਰਾ ਤੋਂ ਇਸ ਚੀਜ਼ ਨੂੰ ਉਹ 'ਤੇ ਪੁਨਰ ਵਿਚਾਰ ਕਰ ਰਹੇ ਨੇ ਕਿ ਕੀ ਕਰੂਜ਼ 'ਤੇ ਜਾਣਾ ਵੀ ਚਾਹੀਦਾ ਕਿ ਨਹੀਂ। ਵਟਸਐਪ ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਐਂਡ ਅ ਵੈਰੀ ਗੁੱਡ ਮਾਰਨਿੰਗ ਐਵਰੀਬਡੀ। ਇੱਕ ਮੈਸੇਜ ਵਟਸਐਪ 'ਤੇ ਹੈ, ਕਹਿੰਦੇ ਕਹਿੰਦੇ ਖੌਰੂ ਪੱਟ ਦੀਆਂ ਕਾਰਾਂ ਬਾਰੇ ਪੁਲਿਸ ਨੂੰ ਕਹਿੰਦੇ ਨਜ਼ਰ ਕਿਉਂ ਨਹੀਂ ਆਉਂਦਾ, ਕਹਿੰਦੇ ਢੀਠਪੁਣਾ ਸਮਝ ਲਿਆ ਜਾਵੇ ਕੀ। ਕਹਿ ਰਹੇ ਨੇ ਕਿ ਜਿਹੜੀਆਂ ਕਾਰਾਂ ਜਿਨ੍ਹਾਂ ਨੇ ਸਲੈਂਸਰ ਵਗੈਰਾ ਕੱਢੇ ਨੇ, ਜਿਹੜੇ ਖੌਰੂ ਪਾਉਂਦੇ ਫਿਰਦੇ ਨੇ, ਜਿਨ੍ਹਾਂ ਨੇ ਕਈ ਬੰਪਰ ਸਟਿੱਕਰ ਬੜੇ ਉਹ ਲਾਏ ਹੁੰਦੇ ਨੇ, ਬੰਦੂਕਾਂ ਦੀਆਂ ਜਿਹੜੀਆਂ ਸਟਿੱਕਰ ਵਗੈਰਾ ਲਾਏ ਨੇ, ਇੱਕ ਇਹ ਟਰੈਂਡ ਨਾ ਪਿਛਲੇ ਸਾਲਾਂ 'ਚ ਕਾਫੀ ਵੱਧ ਗਿਆ, ਗੱਡੀਆਂ ਦੇ ਪਿੱਛੇ ਇਸ ਤਰ੍ਹਾਂ ਦੇ ਬੰਪਰ ਸਟਿੱਕਰ। ਉਹ ਚਲੋ ਹੁਣ ਕੀ ਕਹਿਣਾ ਉਹਦੇ ਬਾਰੇ, ਕੀ ਕਹਾਂ ਮੈਂ, ਕੀ ਕਹਾਂ ਕਿ ਬੰਦੂਕਾਂ ਦੀਆਂ ਤਸਵੀਰਾਂ ਲਗਾ ਕੇ ਜਾਂ ਉਹ ਸਟਿੱਕਰ ਲਗਾ ਕੇ ਉਹਦੇ ਨਾਲ ਸਲੋਗਨ ਕੋਈ ਇਹੋ ਜਿਹਾ ਲਿਖ ਲੈਣਾ, ਦਿਖਾਉਣਾ ਕੀ ਚਾਹ ਰਹੇ ਹਾਂ, ਪ੍ਰੂਵ ਕੀ ਕਰਨਾ ਚਾਹ ਰਹੇ ਹਾਂ, ਸ਼ੋਅ ਕੀ ਕਰਨਾ ਚਾਹ ਰਹੇ ਹਾਂ। ਵਟਸਐਪ 'ਤੇ ਤੁਹਾਡੇ ਕਈ ਸੁਨੇਹੇ ਨੇ ਜੀ, ਸਾਰਿਆਂ ਦਾ ਸਵਾਗਤ ਕਰਦੇ ਹਾਂ। ਰਾਏ ਸਾਹਿਬ ਦਾ ਮੈਸੇਜ ਹੈ, ਕਹਿੰਦੇ ਬੀ ਸੀ ਹੈਜ਼ ਸੋ ਮੈਨੀ ਰੈਟਸ ਐਂਡ ਮਾਈਸ, ਕਹਿੰਦੇ ਦੇਰ ਇਜ਼ ਨੋ ਕੰਟਰੋਲ ਫਰੋਮ ਬੀ ਸੀ ਗਵਰਨਮੈਂਟ, ਗੈਟ ਰੈਡੀ ਫੋਰ ਅ ਪੈਂਡਮਿਕ ਇਨ ਦਾ ਫਿਊਚਰ। ਇੱਥੇ ਆਪਣੇ ਕੈਨੇਡਾ ਦੇ ਵਿੱਚ ਤਾਂ ਇਹ ਵੀ ਸਮੱਸਿਆ ਨਾ ਕਿ ਚੂਹੇ ਮਾਰਨ ਵਾਲੀ ਜਿਹੜੀ ਦਵਾਈ ਸੀਗੀ ਉਹਦੇ ਉੱਪਰ ਵੀ ਤਾਂ ਹੁਣ ਬੈਨ ਵਗੈਰਾ ਲੱਗ ਗਿਆ ਨਾ, ਕਈ ਸੂਬਿਆਂ 'ਚ ਲੱਗਿਆ ਹੋਇਆ ਬੈਨ, ਕਿਉਂਕਿ ਜੀ ਚੂਹਾ ਜੇ ਜ਼ਹਿਰੀਲੀ ਦਵਾਈ ਖਾਏਗਾ ਤਾਂ ਫਿਰ ਉਹਦੀ ਜੇ ਮੌਤ ਹੋ ਜਾਂਦੀ ਹੈ ਤਾਂ ਉਹ ਬੜੀ ਦਰਦਨਾਕ ਮੌਤ ਹੋਏਗੀ। ਵੀ ਹਿਊਮੇਨ ਤਰੀਕੇ ਹੋਣ ਚੂਹਿਆਂ ਨੂੰ ਫੜਨ ਦੇ, ਉਸੇ ਹੀ ਕਰਕੇ ਚੂਹਿਆਂ ਦੀ ਗਿਣਤੀ ਬੜੀ ਵੱਧ ਗਈ ਹੈ ਪਿਛਲੇ ਸਮੇਂ 'ਚ ਇੱਥੇ। ਅੱਛਾ ਮੈਂ ਦੱਸ ਦੇਵਾਂ ਕਿ ਸੂਚਨਾ ਦਿੱਤੀ ਜਾ ਰਹੀ ਹੈ ਨੀਟ ਇਮੀਗ੍ਰੇਸ਼ਨ ਵੱਲੋਂ, ਜੇ ਤੁਹਾਡਾ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਅਗਲੇ 6 ਮਹੀਨਿਆਂ ਦੇ ਵਿੱਚ ਐਕਸਪਾਇਰ ਹੋਣ ਵਾਲਾ ਜਾਂ ਆਲਰੇਡੀ ਐਕਸਪਾਇਰ ਹੋਣ ਦੇ ਨੇੜੇ ਹੈ ਤਾਂ ਘਬਰਾਉਣ ਦੀ ਲੋੜ ਨਹੀਂ, ਅੱਜ ਹੀ ਨੀਟ ਇਮੀਗ੍ਰੇਸ਼ਨ ਨਾਲ ਗੱਲ ਕਰੋ। ਇਹ ਤੁਹਾਡੀ ਸਿਚੁਏਸ਼ਨ ਨੂੰ ਸਮਝ ਕੇ ਬੈਸਟ ਸੋਲਿਊਸ਼ਨ ਲੱਭਦੇ ਨੇ ਅਤੇ ਤੁਹਾਡਾ ਸਟੇਟਸ ਰੀਸਟੋਰ ਕਰਨ ਦੇ ਵਿੱਚ ਤੁਹਾਡੀ ਮਦਦ ਕਰਦੇ ਨੇ। ਸਟੂਡੈਂਟਸ ਨੇ PR ਫਾਈਲ ਕਰਨੀ ਆ, ਵਿਜ਼ਿਟਰਸ ਨੇ ਵਰਕ ਪਰਮਿਟ ਲੈਣਾ, ਸਪਾਊਸ ਫੈਮਿਲੀ ਜਾਂ ਨੈਨੀ ਸਪੋਂਸਰਸ਼ਿਪ ਕਰਾਉਣੀ ਆ, ਜਾਂ ਇੰਪਲੋਇਰਸ ਨੇ LMIA ਅਪਲਾਈ ਕਰਨੀ ਹੈ ਤਾਂ ਨੀਟ ਇਮੀਗ੍ਰੇਸ਼ਨ ਨਾਲ ਸੰਪਰਕ ਕਰੋ। 604-547-7100, 604-547-7100, ਯੂਨਿਟ ਨੰਬਰ 103-128 ਦੀ ਯੋਰਕ ਸੈਂਟਰ ਸਰੀ ਦੇ ਵਿੱਚ ਇਹਨਾਂ ਦਾ ਆਫਿਸ ਆ। ਨੀਟ ਇਮੀਗ੍ਰੇਸ਼ਨ ਜੈਸਾ ਨਾਮ ਵੈਸਾ ਕਾਮ, ਬਿਲਕੁਲ ਸਾਫ਼ ਸੁਥਰਾ। 604-547-7100, 604-547-7100। ਵਟਸਐਪ 'ਤੇ ਇੱਕ ਮੈਸੇਜ ਆਇਆ, ਵੈਨਕੂਵਰ ਦੇ ਵਿੱਚ ਹੁਣ ਅਗਲੇ ਮਹੀਨੇ ਫੀਫਾ ਦੀਆਂ ਗੇਮਸ, ਵੈਸੇ ਹੀ ਫੀਫਾ ਵਰਲਡ ਕੱਪ ਸ਼ੁਰੂ ਹੋ ਰਿਹਾ ਨੌਰਥ ਅਮਰੀਕਾ 'ਚ ਅਤੇ ਵੈਨਕੂਵਰ ਦੇ ਵਿੱਚ ਵੀ ਆਪਣੇ ਇੱਥੇ ਗੇਮਸ ਹੋਣੀਆਂ। ਸੁਨੇਹਾ ਇਹ ਹੈ ਕਿ ਅਵਰ ਆਲਰੇਡੀ ਓਵਰਲੋਡਿਡ ਹੈਲਥ ਕੇਅਰ ਸਿਸਟਮ ਇਜ਼ ਗੋਇੰਗ ਟੂ ਬੀ ਅੰਡਰ ਸੀਰੀਅਸ ਪ੍ਰੈਸ਼ਰ। ਕਹਿੰਦੇ ਹੁਣ ਹੈਂਟਾ ਵਾਇਰਸ ਵਾਲੀ ਸਿਚੁਏਸ਼ਨ ਵੀ ਐਡ ਕਰ ਲਓ ਔਨ ਟੋਪ ਆਫ ਦੈਟ, ਹੋਪਫੁਲੀ ਥਿੰਗਸ ਡੋਂਟ ਗੈਟ ਵਰਸ, ਕਿ ਲੋਕਾਂ ਨੇ ਟਰੈਵਲ ਕਰਕੇ ਜਦੋਂ ਆਉਣਾ ਅਤੇ ਨਾਲ ਹੀ ਕਹਿੰਦੇ ਅਲਬਰਟਾ ਦੇ ਵਿੱਚ ਹੈ, ਜਿਵੇਂ ਅਲਬਰਟਾ ਰੈਟ ਪੈਟਰੋਲ, ਉਹਨਾਂ ਨੇ ਚੂਹਿਆਂ ਦੀ ਜਨਸੰਖਿਆ ਕਾਬੂ ਕਰਨ ਦੇ ਲਈ ਉਹਨਾਂ ਨੇ ਆਪਣੀ ਪੋਲਿਸੀ ਬਣਾਈ ਆ। BC ਦੇ ਵਿੱਚ ਵੀ ਕਹਿੰਦੇ ਇਸ ਤਰ੍ਹਾਂ BC ਰੈਟ ਪੈਟਰੋਲ ਚਾਹੀਦਾ। BC ਵਾਲਿਆਂ 'ਚ BC ਜਿੱਦਾਂ ਪਹਿਲਾਂ ਫਿਰ ਕੰਸਲਟੇਸ਼ਨ, ਤੁਹਾਨੂੰ ਪਤਾ ਹੀ ਆ ਸਾਰਾ ਦੌਰ ਕਿਵੇਂ ਚੱਲਦਾ, ਪਰ ਇਹ ਸਮੱਸਿਆ ਬਹੁਤ ਵੱਧ ਚੁੱਕੀ ਆ। ਚੂਹੇ ਹੁਣ ਕਾਫੀ ਦੰਦ ਲਾਉਂਦੇ ਫਿਰਦੇ ਨੇ ਕਈ ਥਾਵਾਂ 'ਤੇ, ਇੱਥੇ ਵੈਨਕੂਵਰ ਦੇ ਵਿੱਚ, ਸਰੀ ਦੇ ਵਿੱਚ, ਪੂਰਾ ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਇਹ ਵੀ ਇੱਕ ਅਜਿਹੀ ਪ੍ਰੋਬਲਮ ਹੈ ਜਿਹੜੀ ਡੈਫੀਨੇਟਲੀ ਧਿਆਨ ਮੰਗਦੀ ਆ। ਅਤੇ ਇੱਕ ਹੋਰ ਵਟਸਐਪ 'ਤੇ ਮੈਸੇਜ ਹੈ, ਕਹਿੰਦੇ ਸਪੇਨ ਅਤੇ ਅਰਜਨਟੀਨਾ ਤੋਂ ਟੂਰਿਸਟ ਆਉਣਗੇ ਫੀਫਾ ਦੇ ਸਮੇਂ, ਦੇ ਹੈਵ ਟੂ ਟੇਕ ਫੁੱਲ ਪ੍ਰੀਕੋਸ਼ਨਸ। ਹਾਂ, ਇਹ ਗੱਲਾਂ ਬਿਲਕੁਲ ਦਰੁਸਤ ਨੇ। ਹੁਣ ਕਈਆਂ ਨੇ ਤਾਂ, ਮੈਂ ਆਈ ਵਾਜ਼ ਸਪੀਕਿੰਗ ਟੂ ਸੰਬੜੀ ਯੈਸਟਰਡੇ, ਉਹਨਾਂ ਨੇ ਆਪਣਾ ਇੱਕ ਕੋਈ ਟ੍ਰਿਪ ਸੀ ਉਹਨਾਂ ਦਾ ਇੱਥੇ ਵਿਦਇਨ ਕੈਨੇਡਾ, ਉਹਨਾਂ ਨੇ ਉਹ ਪੋਸਟਪੋਨ ਕਰਤਾ, ਕਹਿੰਦੇ ਰਹਿਣ ਦਿਓ ਜਾਣਾ ਹੀ ਨਹੀਂ ਅਜੇ। ਮੈਂ ਪੁੱਛਿਆ ਜੀ ਕਿਉਂ, ਕਿ ਟਿਕਟਾਂ ਮਹਿੰਗੀਆਂ? ਕਹਿੰਦੇ ਚਲੋ ਟਿਕਟਾਂ ਵੀ ਮਹਿੰਗੀਆਂ ਇੱਕ ਤਾਂ, ਦੂਜੀ ਗੱਲ ਇਹ ਹੈ ਕਹਿੰਦੇ ਆਹ ਜਿਹੜਾ ਵਾਇਰਸ ਵਗੈਰਾ ਫੈਲਿਆ, ਵੀ ਜੇ ਇਹ ਕਰੂਜ਼ ਸ਼ਿਪ 'ਤੇ ਹੋ ਸਕਦਾ, ਕਰੂਜ਼ ਸ਼ਿਪ ਵਾਲਿਆਂ ਨੇ ਜਹਾਜ਼ਾਂ 'ਤੇ ਵੀ ਟਰੈਵਲ ਕਰਨਾ ਹੀ ਆ, ਕਹਿੰਦੇ ਥੋੜ੍ਹੀ ਦੇਰ ਰੁਕ ਜਾਂਦੇ ਹਾਂ, 2 ਹਫ਼ਤੇ ਰੁਕ ਕੇ ਚਲੇ ਜਾਵਾਂਗੇ। ਸੋ ਕਈਆਂ ਨੇ ਆਪਣੇ ਜਿਹੜੇ ਟ੍ਰਿਪਸ ਵਗੈਰਾ ਨੇ ਉਹ ਬਾਕੀ ਉਹਨਾਂ ਦੇ ਵਿੱਚ ਵੀ ਆਪਣੀ ਟਾਈਮਲਾਈਨ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਨੇ। ਸਟੈਟਿਸਟਿਕਸ ਕੈਨੇਡਾ ਵੱਲੋਂ ਅੱਜ ਕੈਨੇਡੀਅਨ ਜੋਬ ਨੰਬਰਸ ਰਿਪੋਰਟ ਕੀਤੇ ਗਏ ਨੇ ਅਤੇ ਕੈਨੇਡਾ ਦੀ ਇਕੋਨਮੀ ਦੀ ਜੋ ਇਸ ਵੇਲੇ ਸਥਿਤੀ ਹੈ, ਜੇ ਜੋਬ ਮਾਰਕੀਟ ਦੇ ਲਿਹਾਜ਼ ਤੋਂ ਵੇਖੀਏ ਤਾਂ ਕੋਈ ਬਹੁਤੇ ਇਹ ਵਧੀਆ ਤਸਵੀਰ ਨਹੀਂ ਆ ਜਿਹੜੇ ਨੰਬਰਸ ਪ੍ਰਜੈਂਟ ਕਰਦੇ ਨੇ। ਅਪ੍ਰੈਲ ਮਹੀਨੇ ਦੇ ਵਿੱਚ ਕੈਨੇਡੀਅਨ ਆਰਥਿਕਤਾ 'ਚ 17,700 ਜੋਬਸ ਦਾ ਨੁਕਸਾਨ ਹੋਇਆ ਹੈ। ਬੇਰੁਜ਼ਗਾਰੀ ਦੀ ਦਰ ਵੱਧ ਕੇ 6.9% 'ਤੇ ਜਾ ਪਹੁੰਚੀ ਹੈ, ਜੋ ਕਿ 6 ਮਹੀਨਿਆਂ ਦੇ ਵਿੱਚ ਸਭ ਤੋਂ ਉਚੇਰਾ ਪੱਧਰ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਜੇ ਹੁਣ ਤੱਕ ਦੇਖ ਲਈਏ, ਪਹਿਲੇ 4 ਮਹੀਨਿਆਂ 'ਚ ਕੈਨੇਡੀਅਨ ਇਕੋਨਮੀ ਦੇ ਵਿੱਚ 1,12,000 ਜੋਬਸ ਦਾ ਨੁਕਸਾਨ ਹੋ ਚੁੱਕਿਆ ਇਨ ਦ ਫਸਟ 4 ਮੰਥਸ, ਅਤੇ ਇਹਨਾਂ 1,12,000 ਦੇ ਵਿੱਚੋਂ ਜਿਹੜੀਆਂ ਪਹਿਲੇ 4 ਮਹੀਨਿਆਂ 'ਚ ਨੌਕਰੀਆਂ ਗਵਾਈਆਂ ਨੇ ਕੈਨੇਡਾ ਦੀ ਇਕੋਨਮੀ ਨੇ, 1,12,000 ਚੋਂ 1,11,000 ਫੁੱਲ ਟਾਈਮ ਜੋਬਸ ਨੇ, ਵਿਚ ਇਜ਼ ਵੈਰੀ ਕੰਸਰਨਿੰਗ। ਜੇ ਇਕੱਲੇ ਅਪ੍ਰੈਲ ਦੇ ਨੰਬਰ ਹੀ ਦੇਖ ਲਈਏ, ਅਪ੍ਰੈਲ ਦੇ ਵਿੱਚ ਵੀ ਫੁੱਲ ਟਾਈਮ ਜੋਬਸ ਦਾ 46,700 ਜੋਬਸ ਦਾ ਨੁਕਸਾਨ ਹੋਇਆ ਫੁੱਲ ਟਾਈਮ ਦਾ, ਪਾਰਟ ਟਾਈਮ ਜੋਬਸ ਵਧੀਆ ਨੇ 29,000, ਇਸ ਕਰਕੇ ਜਿਹੜਾ ਨੈੱਟ ਨੰਬਰ ਆ, ਨੈੱਟ ਨੰਬਰ ਆ ਗਿਆ ਕਿ ਜੀ 17,700 ਜੋਬਸ ਦਾ ਹੀ ਨੁਕਸਾਨ ਹੋਇਆ, ਪਰ ਜਦ ਤੁਸੀਂ ਫੁੱਲ ਟਾਈਮ ਪਾਰਟ ਟਾਈਮ ਵਾਲੀ ਗੱਲ ਦੇਖਦੇ ਹੋ ਤਾਂ ਫਿਰ ਅਸਲ ਤਸਵੀਰ ਆ ਜਿਹੜੀ ਉਹਦੀ ਹੋਰ ਜਿਹੜੀ ਸੀਰੀਅਸਨੈਸ ਆ ਉਹ ਪਤਾ ਲੱਗਦੀ ਆ। ਜੇ ਪਿਛਲੇ ਸਾਲ ਦੀ ਅਪ੍ਰੈਲ ਤੋਂ ਲੈ ਕੇ, ਅਪ੍ਰੈਲ 2025 ਤੋਂ ਲੈ ਕੇ ਹੁਣ ਤੱਕ ਦੇਖ ਲਈਏ, ਅਪ੍ਰੈਲ 2026 ਤੱਕ, ਤਾਂ ਇੱਕ ਸਾਲ ਦੇ ਵਿੱਚ ਕੈਨੇਡੀਅਨ ਇਕੋਨਮੀ ਦੇ ਵਿੱਚ ਸਿਰਫ ਅਤੇ ਸਿਰਫ 67,000 ਜੋਬਸ ਦਾ ਹੀ ਐਡੀਸ਼ਨ ਹੋਇਆ। ਹੁਣ ਇਹ ਮਤਲਬ ਇੱਕ ਤਰ੍ਹਾਂ ਇਹ ਲਾ ਲਓ ਕਿ ਇਲੈਕਸ਼ਨ ਜਿੱਤਣ ਤੋਂ ਬਾਅਦ ਲਗਭਗ ਪੂਰੇ ਸਾਲ ਦੇ ਨੰਬਰਸ ਨੇ ਇਹ ਕਾਰਨੀ ਗਵਰਨਮੈਂਟ ਦੇ, ਕਿਉਂਕਿ ਐਂਡ ਅਪ੍ਰੈਲ ਦੇ ਵਿੱਚ ਇਲੈਕਸ਼ਨ ਹੋਇਆ ਸੀ। ਵੈਸੇ ਮਾਰਕ ਕਾਰਨੀ ਪ੍ਰਧਾਨ ਮੰਤਰੀ ਲਿਬਰਲ ਪਾਰਟੀ ਦੇ ਲੀਡਰ ਬਣਨ ਤੋਂ ਬਾਅਦ ਉਹ ਤੋਂ ਪਹਿਲਾਂ ਹੀ ਬਣ ਚੁੱਕੇ ਹੋਏ ਸੀ। ਸੋ ਲਗਭਗ ਇੱਕ ਸਾਲ ਦੀ ਲਿਬਰਲ ਸਰਕਾਰ ਦੀ ਕਾਰਗੁਜ਼ਾਰੀ ਦੇ ਵਿੱਚ ਜੋਬਸ ਦਾ ਜਿਹੜਾ ਇਹ ਨੁਕਸਾਨ ਆ, ਇਹ ਓਪੋਜੀਸ਼ਨ ਦੇ ਨਿਸ਼ਾਨੇ 'ਤੇ ਵੀ ਹੈ, ਕਿਉਂਕਿ ਓਪੋਜੀਸ਼ਨ ਤੋਂ ਜਿਹੜੇ ਇਮੀਗ੍ਰੇਸ਼ਨ ਕ੍ਰਿਟਿਕ ਨੇ ਮਿਸ਼ੈਲ ਰੈਂਪਲ ਗਾਰਡਨਰ, ਉਹਨਾਂ ਨੇ ਸਰਕਾਰ ਦੇ ਉੱਪਰ ਨਿਸ਼ਾਨਾ ਸਾਧਿਆ ਇਹਨਾਂ ਨੰਬਰਸ ਤੋਂ ਬਾਅਦ। ਉਹਨਾਂ ਨੇ ਇਹ ਆਖਿਆ ਕਿ ਬੇਰੁਜ਼ਗਾਰੀ ਦਰ ਵੱਧਦੀ ਜਾ ਰਹੀ ਹੈ, ਪਰ ਕਾਰਨੀ ਸਰਕਾਰ ਇਹਨਾਂ ਘਟਦੀਆਂ ਨੌਕਰੀਆਂ ਦੇ ਬਾਵਜੂਦ ਅਜੇ ਵੀ 215,000 ਨਵੇਂ ਟੈਂਪਰੇਰੀ ਫੋਰਨ ਵਰਕਰਸ ਅਤੇ ਫੋਰਨ ਸਟੂਡੈਂਟਸ ਨੂੰ ਲੈ ਕੇ ਆ ਰਹੀ ਆ। ਉਹਨਾਂ ਨੇ ਇਹ ਦੋਸ਼ ਲਗਾਇਆ ਕਿ ਸਰਕਾਰ ਕੋਲ ਉਹਨਾਂ ਲੱਖਾਂ ਨੌਨ ਸਿਟੀਜ਼ਨਸ ਨੂੰ ਵਾਪਸ ਭੇਜਣ ਦੀ ਕੋਈ ਸਪਸ਼ਟ ਯੋਜਨਾ ਨਹੀਂ ਆ ਜਿਨ੍ਹਾਂ ਦੇ ਵਰਕ ਪਰਮਿਟਸ ਖਤਮ ਹੋ ਚੁੱਕੇ ਨੇ। ਸੋ ਕੰਜ਼ਰਵੇਟਿਵ ਸਰਕਾਰ ਨੂੰ ਇਸ ਗੱਲ 'ਤੇ ਘੇਰ ਰਹੇ ਨੇ। ਉਹਨਾਂ ਨੇ ਇਹ ਆਖਿਆ ਵੀ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਖਤਮ ਕਰਨ ਦਾ ਇਹ ਬਿਲਕੁਲ ਇੱਕ ਵਾਜਬ ਇੱਕ ਆਧਾਰ ਹੈ ਕਿ ਕੈਨੇਡੀਅਨਸ ਦੇ ਵਿੱਚ ਬੇਰੁਜ਼ਗਾਰੀ ਦੀ ਦਰ ਵੱਧਦੀ ਪਈ ਹੈ, ਇੱਥੇ ਸਾਡੇ ਕੋਲ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਕੋਲ ਕੰਮ ਨਹੀਂ ਆ, ਅਤੇ ਅਸੀਂ ਬਾਹਰੋਂ ਕੰਮ ਕਿਉਂ ਲੈ ਕੇ ਆਈਏ। ਆਫਕੋਰਸ ਜਦੋਂ ਤੁਸੀਂ ਇੰਡਸਟਰੀ ਗਰੁੱਪਸ ਦੀ ਗੱਲ ਸੁਣਦੇ ਹੋ ਤਾਂ ਬਹੁਤ ਜਿਹੜੇ ਇੰਡਸਟਰੀ ਗਰੁੱਪਸ ਨੇ ਉਹਨਾਂ ਦਾ ਇਹ ਕਹਿਣਾ ਹੁੰਦਾ ਕਿ ਸਾਡੇ ਕੋਲ ਵਰਕਰਸ ਦੀ ਕਮੀ ਆ, ਜਿਹੜੀਆਂ ਜੋਬਸ ਵਾਸਤੇ ਸਾਨੂੰ ਬਾਹਰੋਂ ਵਰਕਰਸ ਚਾਹੀਦੇ ਨੇ ਉਹ ਅਜਿਹੀਆਂ ਜੋਬਸ ਨੇ ਜਿਨ੍ਹਾਂ ਨੂੰ ਕਿ ਕੈਨੇਡੀਅਨਸ ਕਰਕੇ ਰਾਜ਼ੀ ਨਹੀਂ, ਜਾਂ ਉਹ ਜੋਬਸ ਦੀਆਂ ਪੋਜੀਸ਼ਨਸ ਉਹਨਾਂ ਏਰੀਆਜ਼ ਦੇ ਵਿੱਚ ਨੇ ਜਿੱਥੇ ਆਲਰੇਡੀ ਵਰਕਰਸ ਦੀ ਸ਼ੋਰਟੇਜ ਆ। ਪਰ ਇਹ ਸਮੱਸਿਆ ਸੱਚਮੁੱਚ ਹੁਣ ਬਹੁਤ ਵੱਡੀ ਅਤੇ ਸੰਗੀਨ ਬਣਦੀ ਜਾ ਰਹੀ ਆ। ਜੇ ਦੇਖੋ ਕਿਸੇ ਵੀ ਮੁਲਕ ਦੀ ਆਰਥਿਕਤਾ ਨਾ, ਜੇ ਇੱਕ ਸਾਲ ਦੇ ਐਂਡ ਸਪੈਸ਼ਲੀ ਜਦੋਂ ਤੁਸੀਂ ਕੈਨੇਡਾ ਵਰਗੀ ਕੰਟਰੀ ਵੇਖਦੇ ਹੋ, ਆਬਾਦੀ ਸਾਡੀ ਹੈ ਕਿੰਨੀ, 4,10,00,000 ਦੀ ਸਾਡੀ ਆਬਾਦੀ ਹੈ ਸਾਰੀ, ਉਹਦੇ ਵਿੱਚੋਂ ਵੀ ਸਾਰੇ ਤਾਂ ਕੰਮ ਕਰਦੇ ਨਹੀਂ, ਜਿਹੜੀ ਸਾਡੀ ਟੋਟਲ ਵਰਕ ਫੋਰਸ ਆ ਉਹ ਤਾਂ ਇਹਦਾ 65-66% ਹਿੱਸਾ ਹੀ ਆ, ਬਾਕੀ ਬੱਚੇ ਨੇ, ਬਜ਼ੁਰਗ ਨੇ, ਰਿਟਾਇਰਡ ਨੇ। ਉਹਦੇ ਵਿੱਚ ਜੇ ਤੁਸੀਂ ਪਹਿਲੇ 4 ਮਹੀਨਿਆਂ ਦੇ ਵਿੱਚ ਹੀ 1,12,000 ਨੌਕਰੀਆਂ ਗਵਾ ਰਹੇ ਹੋ ਤਾਂ ਕਹਾਣੀ ਕਿੱਥੇ ਖੜੀ ਆ। ਵੈਸੇ ਜਿਹੜੇ ਮਾਹਰ ਸੀ, ਮਾਹਰ ਪਤਾ ਕੀ ਕਹਿੰਦੇ ਸੀ, ਮਾਹਰਾਂ ਦਾ ਇਹ ਮੰਨਣਾ ਸੀ ਕਿ ਅਪ੍ਰੈਲ ਮਹੀਨੇ ਦੇ ਵਿੱਚ 15,000 ਜੋਬਸ ਦਾ ਵਾਧਾ ਹੋਏਗਾ, ਪਰ ਹੋਇਆ ਇਹ ਤੋਂ ਬਿਲਕੁਲ ਉਲਟ, 17,700 ਜੋਬਸ ਦਾ ਨੁਕਸਾਨ ਹੋਇਆ। ਸਭ ਤੋਂ ਜ਼ਿਆਦਾ ਨੁਕਸਾਨ ਕਿੱਥੇ ਦੇਖਣ ਨੂੰ ਮਿਲ ਰਿਹਾ, ਗੁੱਡਸ ਪ੍ਰੋਡਿਊਸਿੰਗ ਸੈਕਟਰ ਜਿਹਦੇ ਵਿੱਚ ਕਿ 26,800 ਜੋਬਸ ਘਟੀਆਂ ਨੇ, ਅਤੇ ਗੁੱਡਸ ਪ੍ਰੋਡਿਊਸਿੰਗ ਸੈਕਟਰ ਸਾਡਾ ਅਮਰੀਕਾ ਦੇ ਉੱਪਰ ਬੜਾ ਡਿਪੈਂਡ ਕਰਦਾ, ਕਿਉਂਕਿ ਅਮਰੀਕਾ ਨੂੰ ਅਸੀਂ ਜਿਹੜਾ ਸਮਾਨ ਇੱਥੋਂ ਬਣਾ ਕੇ ਭੇਜਦੇ ਹਾਂ ਟੈਰਿਫਸ ਕਰਕੇ, ਟਰੰਪ ਦੀਆਂ ਟ੍ਰੇਡ ਨੀਤੀਆਂ ਕਰਕੇ, ਮੈਨੂਫੈਕਚਰਿੰਗ ਸੈਕਟਰ, ਗੁੱਡਸ ਪ੍ਰੋਡਿਊਸਿੰਗ ਸੈਕਟਰ ਇਸ ਵੇਲੇ ਕਾਫੀ ਔਖੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ। ਸੋ ਉਹਦੇ ਜਿਹੜੇ ਨੰਬਰਸ ਨੇ ਕਲੀਅਰਲੀ ਇੱਥੋਂ ਪਤਾ ਲੱਗਦੇ ਨੇ। ਜਿਹੜੀ ਕੋਰ ਏਜਡ ਵਰਕ ਫੋਰਸ ਆ 25-54 ਸਾਲ ਦੇ ਵਿਚਕਾਰ, ਉਹਦੇ ਵਿੱਚ ਅਨਇੰਪਲੋਇਮੈਂਟ ਜਿਹੜੀ ਹੈਗੀ ਆ ਉਹ 'ਚ ਵਾਧਾ ਹੋ ਰਿਹਾ, ਅਤੇ ਜਿਹੜਾ ਸਭ ਤੋਂ ਵੱਡਾ ਕੰਸਰਨ ਆ ਜਿਹੜੇ ਯੂਥ ਅਨਇੰਪਲੋਇਮੈਂਟ ਆ, ਯੂਥ ਅਨਇੰਪਲੋਇਮੈਂਟ ਇਸ ਵੇਲੇ 14.3% 'ਤੇ ਪਹੁੰਚ ਚੁੱਕੀ ਆ। ਸੋ 15-24 ਸਾਲ ਵਾਲੇ ਜਿਹੜੇ ਯੰਗਸਟਰਸ ਨੇ, ਜਿਹੜੇ ਆਮ ਤੌਰ 'ਤੇ ਐਂਟਰੀ ਲੈਵਲ ਜੋਬਸ ਕਰਕੇ ਫਿਰ ਆਪਣੀ ਜਿਹੜੀ ਕਰੀਅਰ ਦੀ ਸ਼ੁਰੂਆਤ ਕਰਦੇ ਨੇ, ਉਹਨਾਂ ਨੂੰ ਐਂਟਰੀ ਲੈਵਲ ਜੋਬਸ ਉਹ ਮਿਲ ਨਹੀਂ ਰਹੀਆਂ। ਯੂਥ ਅਨਇੰਪਲੋਇਮੈਂਟ ਹੁਣ 1 ਸਾਲ ਤੋਂ ਵੀ ਵੱਧ ਸਮੇਂ ਤੋਂ ਆ ਡਬਲ ਡਿਜਿਟਸ ਦੇ ਵਿੱਚ ਆ, 14%, 15%, 16% ਦੇ ਨੇੜੇ। ਇਸ ਮਹੀਨੇ ਵੀ ਉਹ ਨੰਬਰ 14.3% 'ਤੇ ਆ, ਵਿਚ ਇਜ਼ ਵੈਰੀ ਕੰਸਰਨਿੰਗ। ਕਿੰਨੇ ਮਾਪਿਆਂ ਨਾਲ ਤੁਸੀਂ ਗੱਲ ਕਰੋ, ਉਹ ਕਿੰਨੇ ਹੀ ਸਾਰੇ ਸਾਡੇ ਸੁਣਨ ਵਾਲੇ ਇਹ ਦੱਸਦੇ ਆ ਕਿ ਬੱਚੇ ਨੂੰ ਕਿਤੇ ਜੋਬ ਨਹੀਂ ਮਿਲ ਰਹੀ, 16-17-18 ਸਾਲ ਦੀ ਉਹਦੀ ਉਮਰ ਹੋ ਗਈ ਹੈ, ਜਾਂ 14-15 ਸਾਲ ਦਾ ਬੱਚਾ ਜਿਹੜਾ ਕੋਈ ਪਾਰਟ ਟਾਈਮ ਜੋਬ ਲੱਭਦਾ। ਅਤੇ ਮਕਸਦ ਕਈ ਪਰਿਵਾਰਾਂ 'ਚ ਇਹ ਨਹੀਂ ਹੈ ਵੀ ਬੱਚਾ ਪੈਸਾ ਕਮਾ ਕੇ ਲਿਆਏਗਾ ਤਾਂ ਖਰਚਾ ਚੱਲੇਗਾ, ਮਕਸਦ ਇਹ ਹੁੰਦਾ ਕਿ ਬੱਚਾ ਉਹ ਜੋਬ ਜਦੋਂ ਕਰਨੀ ਸ਼ੁਰੂ ਕਰੇਗਾ ਅਤੇ ਉਹ ਪੀਪਲ ਸਕਿੱਲਸ ਸਿੱਖੇਗਾ, ਕੰਮ 'ਤੇ ਜਾ ਕੇ ਤੁਸੀਂ ਡਿਸਿਪਲਿਨ ਸਿੱਖਦੇ ਹੋ, ਤੁਸੀਂ ਦੁਨੀਆ ਦੇ ਨਾਲ ਕਿਵੇਂ ਵਿਚਰਨਾ, ਡੀਲ ਕਿਵੇਂ ਕਰਨਾ, ਆਪਣੀਆਂ ਜਿਹੜੀਆਂ ਸਕਿੱਲਸ ਨੇ ਉਹ ਡਿਵੈਲਪ ਕਰਦੇ ਹੋ। ਪਰ ਉਹ ਜਿਹੜੇ ਐਵੀਨਿਊਜ਼ ਨੇ ਉਹ ਸਾਡੇ ਹੁਣ ਕੈਨੇਡਾ ਦੇ ਵਿੱਚ ਯੂਥ ਵਾਸਤੇ ਉਹ ਐਵੀਨਿਊਜ਼ ਨਿਰੰਤਰ ਘੱਟਦੇ ਜਾ ਰਹੇ ਨੇ, ਅਤੇ ਉਹਨਾਂ ਦੇ ਵਿੱਚ ਸੁਧਾਰ ਕਿਵੇਂ ਆਉਣਾ ਉਹਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ। ਇਸੇ ਕਰਕੇ ਕੰਸਰਵੇਟਿਵਸ ਹੁਣ ਇਸ ਚੀਜ਼ ਨੂੰ ਆਧਾਰ ਬਣਾ ਕੇ ਜਿਹੜਾ ਟੈਂਪਰੇਰੀ ਫੋਰਨ ਵਰਕਰਸ ਵਾਲਾ ਪ੍ਰੋਗਰਾਮ ਆ, ਟੈਂਪਰੇਰੀ ਰੈਜੀਡੈਂਟਸ ਵਾਲਾ ਪ੍ਰੋਗਰਾਮ ਆ, ਉਹਦੇ ਦੁਆਲੇ ਹੋਏ ਨੇ। ਅਤੇ ਇਹ ਜਿਹੜੇ ਵਾਰ ਨੇ ਸਰਕਾਰ ਦੇ ਉੱਪਰ, ਇਹ ਹੋਰ ਤਿੱਖੇ ਹੋਣਗੇ, ਕਿਉਂਕਿ ਜਿਹੜੇ ਆਹ ਨੰਬਰਸ ਤੁਸੀਂ ਇਹਦੇ 'ਚ ਇਹ ਦੇਖੋ ਕਿ ਜੇ ਫੁੱਲ ਅੱਛਾ ਜਿਹੜੀਆਂ ਜੋਬਸ ਦੇ ਵਿੱਚ ਵਾਧਾ ਵੀ ਹੋਇਆ ਨਾ, ਜੇ ਤੁਸੀਂ ਪਿਛਲੇ ਇੱਕ ਸਾਲ ਦੇ ਨੰਬਰਸ ਦੇਖ ਲਓ ਵੀ ਚਲੋ 67,000 ਨੌਕਰੀਆਂ ਵਧੀਆਂ ਹੀ ਨੇ, ਫਿਰ ਵੀ ਪ੍ਰਾਈਵੇਟ ਸੈਕਟਰ ਵਾਲੀਆਂ ਜੋਬਸ ਨਹੀਂ ਹੈਗੀਆਂ। ਬਾਵਜੂਦ ਇਸ ਦੇ ਕਿ ਦਾਅਵੇ ਹੋ ਰਹੇ ਨੇ ਕਿ ਸਰਕਾਰੀ ਨੌਕਰੀਆਂ ਘਟਾਈਆਂ ਜਾ ਰਹੀਆਂ ਨੇ ਫੈਡਰਲ ਲੈਵਲ 'ਤੇ, ਕੁਝ ਸੂਬਾਈ ਪੱਧਰ 'ਤੇ, ਪਰ ਓਵਰਆਲ ਜਿਹੜੀਆਂ ਜੋਬਸ ਨੇ ਉਹ ਪਬਲਿਕ ਸੈਕਟਰ ਵਾਲੀਆਂ ਜੋਬਸ ਨੇ। ਅਤੇ ਜਿਹੜੀ ਇਕਾਨਮੀ ਜਿਹਦੇ ਵਿੱਚ ਜੋਬਸ ਦਾ ਵਾਧਾ ਪਬਲਿਕ ਸੈਕਟਰ ਦੇ ਉੱਪਰ ਨਿਰਭਰ ਹੋਣ ਲੱਗ ਜਾਵੇ ਕਿ ਸਰਕਾਰੀ ਨੌਕਰੀਆਂ ਦੇ ਵਿੱਚ ਵਾਧਾ ਹੋਏਗਾ, ਉਹ ਤੁਹਾਡੇ ਨੰਬਰਸ ਨੂੰ ਜੇ ਇਨਫਲੇਟ ਕਰ ਰਿਹਾ, ਤਾਂ ਉਹ ਕੰਸਰਨ ਆ। ਸਰਕਾਰਾਂ ਕੋਈ ਸਰਪਲਸ ਨਹੀਂ ਹੈਗੀਆਂ, ਸਰਕਾਰਾਂ ਡੈਫੀਸਿਟਸ ਦੇ ਵਿੱਚ ਹੀ ਨੇ। ਨੋ ਡਾਊਟ ਕਿ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਸੇਵਾਵਾਂ ਨੇ ਉਹਦੇ ਵਿੱਚ ਸਕੂਲਾਂ ਦੇ ਵਿੱਚ ਕੰਮ ਕਰਨ ਵਾਲੇ ਟੀਚਰਸ ਨੇ, ਬਾਕੀ ਸਟਾਫ ਹੈ, ਹੈਲਥ ਕੇਅਰ ਵਾਲਾ ਸਟਾਫ ਹੈ, ਉਹਨਾਂ ਨੂੰ ਭਰਤੀ ਕੀਤਾ ਜਾਂਦਾ। ਪਰ ਜੇ ਤੁਹਾਡੀਆਂ ਜੋਬਸ ਦੇ ਵਿੱਚ ਹੋਣ ਵਾਲੀਆਂ ਗਰੋਥ ਦਾ ਆਧਾਰ ਸਿਰਫ ਅਤੇ ਸਿਰਫ ਇਹ ਬਣ ਜਾਂਦਾ ਕਿ ਸਰਕਾਰਾਂ ਵੱਲੋਂ ਹਾਇਰਿੰਗਸ ਕੀਤੀਆਂ ਜਾ ਰਹੀਆਂ ਨੇ, ਇਹ ਬਹੁਤ ਵੱਡੀ ਸਮੱਸਿਆ ਹੈ। ਉਹ ਫਿਰ ਉਹ ਜਿਹੜੇ ਜੋਬ ਨੰਬਰਸ ਨੇ ਉਹ ਅਸਲ ਤਸਵੀਰ ਫਿਰ ਪੇਸ਼ ਨਹੀਂ ਕਰ ਰਹੇ, ਕਿਉਂਕਿ ਜਿਹੜੀ ਗਰਾਊਂਡ ਰਿਐਲਿਟੀ ਆ, ਹਕੀਕਤ ਆ, ਉਹ ਇਸ ਵੇਲੇ ਬੜੀ ਮੁਸ਼ਕਲ ਆ, ਔਖੀ ਆ। ਅਤੇ ਬੀ ਸੀ ਦੇ ਵਿੱਚ ਤਾਂ ਤੁਸੀਂ ਗੱਲ ਇਹ ਵੀ ਦੇਖ ਲਓ ਨਾ, ਡ੍ਰਿਪਾਂ ਵਾਲੇ ਰੀਜ਼ਨ ਕਰਕੇ ਆ, ਬਿਜ਼ਨਸ ਕਾਉਂਸਲ ਆਫ ਬੀ ਸੀ ਦੇ ਸਰਵੇ ਦੀ ਕੱਲ੍ਹ ਹੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਕੇ ਹਟਿਆ, ਪਰਸੋਂ ਉਹਨਾਂ ਨੇ ਸਰਵੇ ਰਿਲੀਜ਼ ਕੀਤਾ ਕਿ 74% ਬਿਜ਼ਨਸਿਸ ਦਾ ਇਹ ਕਹਿਣਾ ਕਿ ਇਹਦੇ ਕਰਕੇ ਸੂਬੇ ਦੇ ਵਿੱਚ ਜਿਹੜੀ ਇਨਵੈਸਟਮੈਂਟ ਆ ਉਹਨੂੰ ਢਾਹ ਲੱਗੀ ਆ, ਕਿਉਂਕਿ ਡ੍ਰਿਪਾਂ ਕਰਕੇ ਅਨਸਰਟਨਟੀ ਵੱਧ ਗਈ ਆ। 1/3 ਬਿਜ਼ਨਸਿਸ ਦਾ ਇਹ ਕਹਿਣਾ ਕਿ ਅਸੀਂ ਕੋਈ ਹੁਣ ਜ਼ਿਆਦਾ ਹਾਇਰਿੰਗ ਨਹੀਂ ਕਰਨੀ ਜਦ ਤੱਕ ਆਹ ਡ੍ਰਿਪਾਂ ਵਾਲਾ ਰੱਫੜ ਨਹੀਂ ਸੋਲਵ ਹੁੰਦਾ। ਸੋ ਇਹ ਹਾਲਾਤ ਬਣੇ ਨੇ। ਜਿਹੜੇ ਅੱਜ ਦੇ ਨੰਬਰਸ ਨੇ ਇਹਦੇ ਵਿੱਚੋਂ, ਜੇ ਅਸੀਂ ਸਪੈਸੀਫਿਕਲੀ ਬ੍ਰਿਟਿਸ਼ ਕੋਲੰਬੀਆ ਦੀ ਸਥਿਤੀ ਵੇਖੀਏ, ਬੀ ਸੀ ਦੇ ਵਿੱਚ ਵੀ ਬੇਰੁਜ਼ਗਾਰੀ ਦਰ ਦੇ ਵਿੱਚ ਵਾਧਾ ਹੀ ਦਰਜ ਕੀਤਾ ਗਿਆ। ਬੀ ਸੀ 'ਚ ਅਨਇੰਪਲੋਇਮੈਂਟ ਰੇਟ ਦੇ ਵਿੱਚ 0.1% ਦਾ ਵਾਧਾ ਹੋਇਆ। ਸੋ 6.8% 'ਤੇ ਬੀ ਸੀ ਦੀ ਬੇਰੁਜ਼ਗਾਰੀ ਦਰ ਹੈ, ਨੈਸ਼ਨਲ ਐਵਰੇਜ 6.9% ਹੈ। ਸੋ ਇਹ ਅੱਜ ਦੇ ਜਿਹੜੇ ਕੁਝ ਨੰਬਰਸ ਨੇ ਜਿਹੜੇ ਕਿ ਕਾਫੀ ਇਸ ਜਿਹੜੀ ਔਖੀ ਸਥਿਤੀ ਪੇਸ਼ ਕਰ ਰਹੇ ਨੇ। ਬੈਂਕ ਆਫ ਕੈਨੇਡਾ ਨੇ ਹੁਣ ਵੈਸੇ ਜਿਹੜੀ ਆਪਣੀ ਇੰਟਰਸਟ ਰੇਟ ਦੀ ਅਨਾਊਂਸਮੈਂਟ ਕਰਨੀ ਆ ਉਹ 10 ਜੂਨ ਨੂੰ ਆ, ਉਹ ਤੋਂ ਪਹਿਲਾਂ ਤਾਂ ਇਨਫਲੇਸ਼ਨ ਦਾ ਡੇਟਾ ਵੀ ਆ ਜਾਣਾ, ਉਹ ਤੋਂ ਪਹਿਲਾਂ ਜੀ ਡੀ ਪੀ ਦੇ ਨੰਬਰਸ ਵੀ ਆ ਜਾਣਗੇ। ਐਂਡ ਆਈ ਥਿੰਕ 10 ਤਰੀਕ ਵਾਲੀ ਬੈਂਕ ਆਫ ਕੈਨੇਡਾ ਦੀ ਅਨਾਊਂਸਮੈਂਟ ਤੋਂ ਪਹਿਲਾਂ ਆ ਮੌਜੂਦਾ ਮਈ ਮਹੀਨੇ ਵਾਲੇ ਜੋਬ ਨੰਬਰਸ ਵੀ ਸ਼ਾਇਦ ਆ ਜਾਣ ਅਗਲੇ ਮਹੀਨੇ ਬੈਂਕ ਦੀ ਅਨਾਊਂਸਮੈਂਟ ਤੋਂ ਪਹਿਲਾਂ। ਪਰ ਜਿਹੜਾ ਇਹ ਸਾਰਾ ਡੇਟਾ, ਜਿਹੜਾ ਸਪੈਸ਼ਲੀ ਆ ਜੋਬ ਨੰਬਰਸ ਵਾਲਾ ਡੇਟਾ, ਇਹ ਬੈਂਕ ਆਫ ਕੈਨੇਡਾ ਵਾਸਤੇ ਵੀ ਇੱਕ ਟ੍ਰਿਕੀ ਸਿਚੁਏਸ਼ਨ ਪ੍ਰਜੈਂਟ ਕਰੇਗਾ। ਪਰ ਹਜੇ ਹੋਰ ਬਹੁਤ ਸਾਰਾ ਡੇਟਾ ਜਿਹੜਾ ਆਉਣਾ ਬਾਕੀ ਹੈ। ਸੋ ਆਈ ਡੋਂਟ ਵਾਂਟ ਟੂ ਜੰਪ ਅਹੈਡ ਐਂਡ ਮੇਕ ਅ ਕਮੈਂਟ ਅਬਾਊਟ ਦੈਟ। ਪਰ ਜਦੋਂ ਜੋਬਸ ਦੇ ਵਿੱਚ ਇਸ ਤਰ੍ਹਾਂ ਦੀ ਕਟੌਤੀ ਹੋ ਰਹੀ ਹੋਵੇ, ਜੇ 4 ਮਹੀਨਿਆਂ ਦੇ ਅੰਦਰ ਤੁਹਾਡੀ ਇਕੋਨਮੀ 1,12,000 ਜੋਬਸ ਦਾ ਨੁਕਸਾਨ ਕਰ ਬੈਠੀ ਹੋਵੇ, ਤਾਂ ਉਹਦਾ ਮਤਲਬ ਇਹ ਹੈ ਕਿ ਬਿਜ਼ਨਸਿਸ ਨੂੰ ਅਤੇ ਕੰਪਨੀਜ਼ ਨੂੰ ਹਾਇਰਿੰਗ ਕਰਨ ਵਾਸਤੇ, ਆਪਣਾ ਬਿਜ਼ਨਸ ਚੱਲਦਾ ਰੱਖਣ ਵਾਸਤੇ, ਇਕੋਨਮੀ ਦੇ ਵਿੱਚ ਡਿਮਾਂਡ ਵਧਾਉਣ ਦੇ ਵਾਸਤੇ ਤੁਹਾਨੂੰ ਇੰਟਰਸਟ ਰੇਟ 'ਚ ਕਟੌਤੀ ਕਰਨੀ ਪੈਂਦੀ ਆ। ਤਾਂ ਕੀ ਬੈਂਕ ਅਜਿਹਾ ਕਰੇਗਾ? ਅੱਜ ਦੇ ਇਸ ਡੇਟਾ ਸੈੱਟ ਦੇ ਵਿੱਚ ਇੱਕ ਚੀਜ਼ ਹੋਰ ਲੁਕੀ ਹੋਈ ਆ, ਜਿਹੜੀ ਕਿ ਬੈਂਕ ਆਫ ਕੈਨੇਡਾ ਵਾਸਤੇ ਥੋੜ੍ਹੀ ਕੰਸਰਨਿੰਗ ਵੀ ਹੋ ਸਕਦੀ ਆ। ਉਹ ਚੀਜ਼ ਹੈ ਆਵਰਲੀ ਵੇਜਿਸ। ਆਵਰਲੀ ਵੇਜਿਸ ਦੇ ਵਿੱਚ ਤੁਸੀਂ ਜੇ ਦੇਖੋ, ਇਨ ਦ ਮੰਥ ਆਫ ਅਪ੍ਰੈਲ ਆਵਰਲੀ ਵੇਜਿਸ ਦੇ ਵਿੱਚ ਈਅਰ ਓਵਰ ਈਅਰ 4.5% ਦਾ ਵਾਧਾ ਹੋਇਆ। ਅਤੇ ਜਦੋਂ ਆਵਰਲੀ ਵੇਜਿਸ ਦੇ ਵਿੱਚ ਇੰਨੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੋਵੇ, ਬੈਂਕ ਆਫ ਕੈਨੇਡਾ ਇਹਦਾ ਵੀ ਬੜਾ ਇਹਨੂੰ ਕਲੋਜ਼ਲੀ ਓਬਜ਼ਰਵ ਕਰਦਾ, ਕਿਉਂਕਿ ਜੇ ਮਹਿੰਗਾਈ ਦਰ ਨਾਲੋਂ ਤਨਖਾਹਾਂ ਵਿੱਚ ਹੋ ਰਿਹਾ ਵਾਧਾ ਤੇਜ਼ ਹੋਵੇ, ਤਾਂ ਇਹਦਾ ਮਤਲਬ ਇਹ ਹੈ ਕਿ ਇਨਫਲੇਸ਼ਨ ਹੋਰ ਉਹਦੇ ਵਿੱਚ ਤੇਜ਼ੀ ਆ ਸਕਦੀ ਆ। ਅਤੇ ਫਿਰ ਜੇ ਬੈਂਕ ਆਫ ਕੈਨੇਡਾ ਅਜਿਹੇ ਵਿੱਚ ਇੰਟਰਸਟ ਰੇਟ ਵੀ ਘਟਾ ਦੇਵੇ, ਤਾਂ ਇਨਫਲੇਸ਼ਨ ਦੇ ਵਧਣ ਦੇ ਚਾਂਸਿਸ ਹੋਰ ਵੱਧ ਜਾ ਕਰਦੇ ਨੇ, ਇਨਫਲੇਸ਼ਨ 'ਚ ਤੇਜ਼ੀ ਆਉਣ ਦੇ ਚਾਂਸਿਸ ਹੋਰ ਵੱਧ ਜਾ ਕਰਦੇ ਨੇ। ਸੋ ਇਸ ਕਰਕੇ ਇਹ ਵੀ ਇੱਕ ਟ੍ਰਿਕੀ ਸਥਿਤੀ ਆ। ਟ੍ਰਿਕੀ ਸਥਿਤੀ ਬੈਂਕ ਆਫ ਕੈਨੇਡਾ ਵਾਸਤੇ ਇਹ ਵੀ ਆ ਕਿ ਜਿਹੜਾ ਇਹ ਅਮਰੀਕਾ ਅਤੇ ਈਰਾਨ ਵਾਲਾ, ਮਿਡਲ ਈਸਟ ਵਾਲਾ ਕੌਨਫਲਿਕਟ ਆ, ਉਹਨੇ ਤੇਲ ਦੀਆਂ ਕੀਮਤਾਂ ਦਾ ਜੋ ਹਾਲ ਕੀਤਾ, ਉਹਨੇ ਵੀ ਇਨਫਲੇਸ਼ਨ ਨੰਬਰਸ ਦੇ ਉੱਪਰ ਜੋ ਅਸਰ ਛੱਡਣਾ, ਉਹਨੂੰ ਵੇਖਦੇ ਹੋਏ ਵੀ ਬੈਂਕ ਆਫ ਕੈਨੇਡਾ ਵਾਲੇ ਕਰਨ ਤਾਂ ਕੀ ਕਰਨ, ਵੀ ਹੁਣ ਇੰਟਰਸਟ ਰੇਟ ਘਟਾਈਏ ਕਿ ਇੰਟਰਸਟ ਰੇਟ ਵਧਾਈਏ ਕਿ ਹੋਲਡ ਕਰਕੇ ਰੱਖੀਏ। ਇਕੋਨਮੀ ਦੇ ਵਿੱਚ ਜੋਬਸ ਦਾ ਨੁਕਸਾਨ ਹੋ ਰਿਹਾ, ਜੇ ਤੁਸੀਂ ਸਿਰਫ ਇਹ ਦੇਖਦੇ ਹੋ ਤਾਂ ਫਿਰ ਹੋਏਗਾ ਕਿ ਇੰਟਰਸਟ ਰੇਟ ਦੇ ਵਿੱਚ ਕਟੌਤੀ ਦੀ ਲੋੜ ਹੈ ਤਾਂ ਕਿ ਇਕੋਨਮੀ ਨੂੰ ਸਪੋਰਟ ਕੀਤਾ ਜਾ ਸਕੇ। ਪਰ ਤੇਲ ਦੀਆਂ ਵਧੀਆਂ ਹੋਈਆਂ ਕੀਮਤਾਂ ਅਤੇ ਵੱਧ ਰਹੀਆਂ ਅਤੇ ਅਨਸਰਟਨ ਹਾਲਾਤ ਕਰਕੇ ਇਨਫਲੇਸ਼ਨ ਦੇ ਵਿੱਚ ਐਜ਼ ਇਟ ਇਜ਼ ਵਾਧਾ ਹੋਣਾ, ਉਹ ਅੱਛਾ ਫਿਰ ਉਹਦੇ ਵਾਸਤੇ ਤਾਂ ਇੰਟਰਸਟ ਰੇਟ ਵਧਾਉਣਾ ਚਾਹੀਦਾ। ਸੋ ਕਰੋ ਤਾਂ ਕਰੇ ਕਿਉਂ, ਅਤੇ ਇਸ ਵੇਲੇ ਜਿਹੜੀ ਸਥਿਤੀ ਆ ਉਹ ਕਾਫੀ ਕੰਸਰਨਿੰਗ ਆ। ਤੁਸੀਂ ਇਹ ਦੇਖਿਓ ਇਹਨਾਂ ਇਸ ਜੋਬ ਡੇਟਾ ਦੇ ਆਧਾਰ 'ਤੇ ਲਿਬਰਲ ਸਰਕਾਰ ਉੱਪਰ, ਕਾਰਨੀ ਗਵਰਨਮੈਂਟ ਉੱਪਰ ਜਿਹੜੇ ਹਮਲੇ ਨੇ ਉਹ ਹੋਰ ਜ਼ਿਆਦਾ ਤਿੱਖੇ ਹੋਣਗੇ। ਆਲਰੇਡੀ ਮੈਂ ਤੁਹਾਡੇ ਨਾਲ ਇੱਕ ਸਟੇਟਮੈਂਟ 'ਤੇ ਕੰਜ਼ਰਵੇਟਿਵ ਇਮੀਗ੍ਰੇਸ਼ਨ ਕ੍ਰਿਟਿਕ ਮਿਸ਼ੈਲ ਰੈਂਪਲ ਗਾਰਨਰ ਦੀ ਸਾਂਝੀ ਕਰ ਹੀ ਚੁੱਕਾ, ਜੇ ਹੋਰ ਵੀ ਦੇਖਿਓ ਕਈ ਪਾਸਿਓਂ ਇਸ ਚੀਜ਼ ਨੂੰ ਆਧਾਰ ਬਣਾ ਕੇ ਸਰਕਾਰ ਉੱਪਰ ਹਮਲੇ ਦਾ ਅੱਗੇ ਜਾਣਗੇ ਕਿ ਤੁਹਾਡੀ ਇੱਕ ਸਾਲ ਦੀ ਕਾਰਗੁਜ਼ਾਰੀ ਕੀ ਇਹ ਹੈ ਕਿ ਸਿਰਫ 67,000 ਜੋਬਸ ਹੀ ਐਡ ਹੋਈਆਂ ਨੇ, ਅਤੇ ਇਸ ਸਾਲ ਦੇ ਪਹਿਲੇ 4 ਮਹੀਨਿਆਂ ਦੇ ਵਿੱਚ 1,12,000 ਨੌਕਰੀਆਂ ਦਾ ਨੁਕਸਾਨ, ਦੈਟਸ ਅ ਸਿਗਨੀਫਿਕੈਂਟ ਨੰਬਰ। ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ ਜੀ, ਸਾਰਿਆਂ ਦਾ ਸਵਾਗਤ ਹੈ ਐਂਡ ਅ ਵੈਰੀ ਗੁੱਡ ਮਾਰਨਿੰਗ ਐਵਰੀਬਡੀ। ਇੱਕ ਵਟਸਐਪ 'ਤੇ ਮੈਸੇਜ ਆਇਆ, ਕਹਿੰਦੇ ਗਵਰਨਮੈਂਟ ਸੈਕਟਰ 'ਚ ਵੀ ਜੋਬ ਪੋਸਟ ਕਰ ਦਿੰਦੇ ਨੇ, ਹਾਇਰ ਨਹੀਂ ਕਰਦੇ। ਹੋਸਪਿਟਲਸ ਦੇ HR ਨਾਲ ਗੱਲ ਕਦੇ ਕਰਕੇ ਦੇਖਿਓ, ਸਿਰਫ ਪੋਸਟਿੰਗ ਆ, ਗਵਰਨਮੈਂਟ ਨੇ ਫੰਡਿੰਗ ਕੱਟ ਕੀਤੀ ਆ, ਸੋ ਉਹਨੂੰ ਫਿਲ ਹੀ ਨਹੀਂ ਕਰਦੇ ਕਹਿੰਦੇ। ਐਂਡ ਇਹ ਹੈਲਥ ਕੇਅਰ ਦੀ ਗੱਲ ਕਰ ਰਿਹਾ, ਐਂਡ ਆਈ ਗੈਸ ਸੇਮ ਵਿਲ ਅਪਲਾਈ ਟੂ ਅਦਰ ਡਿਪਾਰਟਮੈਂਟਸ ਟੂ। ਸੋ ਉਹਨਾਂ ਦਾ ਇਹ ਕਹਿਣਾ ਕਿ ਅਸਾਮੀਆਂ ਖੋਲ੍ਹ ਦਿੱਤੀਆਂ ਜਾਂਦੀਆਂ ਨੇ, ਹਾਇਰਿੰਗ ਉੱਥੇ ਹੁੰਦੀ ਨਹੀਂ। ਸੋ ਓਵਰਆਲ ਸਥਿਤੀ ਕੋਈ ਬਹੁਤੀ ਵਧੀਆ ਨਹੀਂ ਆ, ਪਰ ਸਾਡੇ ਕੋਲ ਕੁਝ ਇਹੋ ਜਿਹੀਆਂ ਪੋਜੀਸ਼ਨ ਜ਼ਰੂਰ ਨੇ ਜਿਨ੍ਹਾਂ ਦੇ ਬੜੇ ਵਾਰੇ ਨਿਆਰੇ ਨੇ, ਜਿਨ੍ਹਾਂ ਦੀਆਂ ਤਨਖਾਹਾਂ ਇੰਨੀਆਂ ਮੋਟੀਆਂ ਨੇ ਕਿ ਗੱਲ ਹੀ ਛੱਡੋ। ਉਹਨਾਂ ਮੈਂ ਤੁਹਾਡੇ ਨਾਲ ਕਰਨੀ ਇੱਕ ਹੋਰ ਸਟੋਰੀ ਸਾਂਝੀ, ਮੈਂ ਸਮਾਂ ਵੀ ਦੇਖ ਰਿਹਾ, ਮੈਨੂੰ ਬ੍ਰੇਕ ਲੈ ਲੈਣ ਦਿਉ ਕਿਉਂਕਿ ਫਿਰ ਖਬਰਾਂ ਦਾ ਬੁਲੇਟਿਨ ਆ, ਕਿਉਂਕਿ ਮੈਂ ਤਸੱਲੀ ਨਾਲ ਤੁਹਾਡੇ ਨਾਲ ਉਹ ਵੀ ਜਿਹੜੀ ਸਾਰੀ ਕਹਾਣੀ ਆ ਉਹ ਸ਼ੇਅਰ ਕਰਨੀ ਆ, ਜਲਦਬਾਜ਼ੀ ਨਹੀਂ ਕਰਨੀ ਚਾਹੁੰਦਾ। ਅੱਛਾ ਦੇਖੋ, ਤੁਹਾਡੇ ਨਾਲ ਜੋਬ ਨੰਬਰ ਵਗੈਰਾ ਦੀ ਖਬਰ ਸਾਂਝੀ ਕੀਤੀ ਆ, ਉਸ ਤੋਂ ਪਹਿਲਾਂ ਉਹ ਕ੍ਰਾਈਮ ਵਾਲੇ ਸਟੈਟ ਸੀਗੇ, ਹੈਂਟਾ ਵਾਇਰਸ ਦੀ ਗੱਲ ਸੀ, ਸਾਰੀਆਂ ਗੱਲਾਂ ਨਾ ਇਹੋ ਜਿਹੀਆਂ ਵੀ ਉਹ ਯਾਰ ਅੱਛਾ ਆਹ ਵੀ ਕੰਮ ਖਰਾਬ, ਇੱਥੇ ਵੀ ਕੰਮ ਖਰਾਬ। ਇੱਕ ਥੋੜ੍ਹੀ ਜਿਹੀ ਚਲੋ ਇੱਕ ਇਨਕਰੇਜਿੰਗ ਖਬਰ ਵੀ ਸਾਂਝੀ ਕਰ ਲੈਂਦੇ ਹਾਂ। ਨੰਬਰਸ ਸਟੈਟਿਸਟਿਕਸ ਕੈਨੇਡਾ ਨੇ ਇਹ ਵੀ ਜਾਰੀ ਕੀਤੇ ਨੇ ਕਿ ਫਰਵਰੀ 2026 ਦੇ ਵਿੱਚ ਚਾਈਨਾ ਨੇ ਕੈਨੇਡਾ ਤੋਂ ਜਿਹੜੀ LPG ਮੰਗਾਈ ਆ, ਆਮ ਤੌਰ 'ਤੇ ਕੈਨੇਡਾ ਦਾ ਨਾਮ LNG ਐਕਸਪੋਰਟ ਕਰਨ ਦੇ ਵਿੱਚ ਹੀ ਆਪਾਂ ਸੁਣ, ਪਰ ਚਾਈਨਾ ਨੇ ਕੈਨੇਡਾ ਤੋਂ ਫਰਵਰੀ 2026 ਦੇ ਵਿੱਚ $113.5 million ਦੀ LPG ਵੀ ਸਪੈਸੀਫਿਕਲੀ BC ਤੋਂ ਗਈ ਆ ਇਹ, ਜਿਹੜੀ ਕਿ ਸੂਬੇ ਦੇ ਟੋਟਲ LPG ਐਕਸਪੋਰਟਸ ਦਾ 75% ਹਿੱਸਾ, ਅਤੇ ਜੇ ਇਹਨੂੰ ਅਸੀਂ ਪਿਛਲੇ ਸਾਲ ਨਾਲੋਂ ਕੰਪੇਅਰ ਕਰੀਏ ਤਾਂ ਇਹ 12.5 ਗੁਣਾ ਵੱਧ ਹੈ। ਚਾਈਨਾ ਓਫਿਸ਼ਲੀ BC ਦਾ ਸਭ ਤੋਂ ਵੱਡਾ LPG ਦਾ ਲਾਰਜੈਸਟ ਕਸਟਮਰ ਬਣ ਗਿਆ ਸੀ June 2025 ਦੇ ਵਿੱਚ, ਇਸ ਤੋਂ ਪਹਿਲਾਂ ਜਪੈਨ ਅਤੇ ਸਾਊਥ ਕੋਰੀਆ ਮੋਰੀ ਕਸਟਮਰ ਹੋਇਆ ਕਰਦੇ ਸੀ। ਵੈਸੇ ਹੁਣ ਜਿਹੜੀਆਂ ਕੈਨੇਡਾ ਦੀਆਂ ਡੀਲਸ ਹੋਈਆਂ ਨੇ ਇੰਡੀਆ ਦੇ ਨਾਲ ਵੀ, ਅਤੇ ਇੰਡੀਆ ਦੇ ਵਿੱਚ ਵੀ ਸਾਨੂੰ ਪਤਾ ਕਿ LPG ਕੁਕਿੰਗ ਵਾਸਤੇ ਅਤੇ ਕਾਫੀ ਵਰਤੀ ਜਾਂਦੀ ਆ, ਸੋ ਇਸ ਕਰਕੇ ਹੁਣ ਜਿਹੜੀ LPG ਆ ਉਹਦੇ ਵੀ ਐਕਸਪੋਰਟਸ ਵਾਲਾ ਜਿਹੜਾ ਕੰਮ ਆ ਚਾਈਨਾ ਵਾਲੇ ਪਾਸੇ ਵੀ ਅਤੇ ਹੋਰਨਾਂ ਪਾਸੇ ਵੀ, ਉਹ ਵੀ ਕਾਫੀ ਵਧੇਗਾ ਅਤੇ ਹੋਰ ਉਹਦੇ ਵਧਣ ਦੇ ਚਾਂਸਿਸ ਨੇ ਵੱਧ ਰਿਹਾ। ਜਿਹੜਾ ਦੇਖੋ ਪ੍ਰੋਡਕਸ਼ਨ ਸੋਰਸ ਆ, ਨੈਚੁਰਲ ਗੈਸ ਤਾਂ ਐਜ਼ ਇਟ ਇਜ਼ ਐਕਸਟ੍ਰੈਕਟ ਕੀਤੀ ਜਾਂਦੀ ਆ ਜਿਹੜੀ ਐਗਜ਼ਿਸਟ ਕਰਦੀ ਆ, ਪਰ ਜਿਹੜੀ LPG ਹੈ, ਲਿਕੁਈਫਾਈਡ ਪੈਟਰੋਲੀਅਮ ਗੈਸ, ਜਦੋਂ ਤੇਲ ਨੂੰ ਰਿਫਾਈਨ ਕੀਤਾ ਜਾਂਦਾ ਜਾਂ ਨੈਚੁਰਲ ਗੈਸ ਨੂੰ ਜਦੋਂ ਪ੍ਰੋਸੈਸ ਕੀਤਾ ਜਾਂਦਾ, ਉਦੋਂ LPG ਉਹਦੇ ਵਿੱਚੋਂ ਐਕਸਟ੍ਰੈਕਟ ਕੀਤੀ ਜਾਂਦੀ ਹੈ, ਕੈਪਚਰ ਕੀਤੀ ਜਾਂਦੀ ਆ। ਸੋ ਇਹਨੂੰ ਕਹਿ ਲਓ ਕਿ ਜਿਹੜੀ ਇਹਦੀ ਰੈਪਿਡਲੀ ਡਿਮਾਂਡ ਵੀ ਬੜੀ ਵੱਧਦੀ ਪਈ ਆ ਦੁਨੀਆ ਭਰ ਦੇ ਵਿੱਚ, ਅਤੇ ਬ੍ਰਿਟਿਸ਼ ਕੋਲੰਬੀਆ ਇੱਕ ਬਹੁਤ ਇੰਪੋਰਟੈਂਟ ਸਰੋਤ ਹੋ ਸਕਦਾ ਹੈ ਫੋਰ ਲਿਕੁਈਫਾਈਡ ਪੈਟਰੋਲੀਅਮ ਗੈਸ ਐਜ਼ ਵੈਲ। ਵੈਸੇ ਤਾਂ ਜੇ ਆਪਣੇ ਇੱਥੇ ਆਈ ਗੈਸ ਜੇ ਰਿਫਾਈਨਿੰਗ ਕਪੈਸਿਟੀ ਹੋਵੇ ਅਤੇ ਅਸੀਂ LPG ਦੇ ਵਿੱਚ ਹੋਰ ਵੀ ਜ਼ਿਆਦਾ ਕੰਮ ਕਰ ਸਕਦੇ ਹਾਂ, ਮੈਨੂੰ ਆਈ ਥਿੰਕ ਸਾਡੇ ਕਈ ਸੁਣਨ ਵਾਲੇ ਟੈਕਨੀਕਲ ਜਿਹੜੇ ਹੈਗੇ ਨੇ ਉਹ ਇਸ ਗੱਲ ਦੀ ਪੁਸ਼ਟੀ ਕਰਨ, ਕਿਉਂਕਿ ਜੇ LPG ਤੁਸੀਂ ਉਦੋਂ ਬਰਾਮਦ ਕਰਦੇ ਹੋ ਜਦੋਂ ਓਇਲ ਰਿਫਾਈਨਿੰਗ ਹੋ ਰਹੀ ਆ ਜਾਂ ਨੈਚੁਰਲ ਗੈਸ ਦੀ ਪ੍ਰੋਸੈਸਿੰਗ ਹੋ ਰਹੀ ਆ, ਅਤੇ ਜੇ ਤੇਲ ਇੱਥੇ ਰਿਫਾਈਨ ਹੋਰ ਹੁੰਦਾ ਹੋਵੇ ਫਿਰ ਤਾਂ LPG ਹੋਰ ਵੀ ਵੱਡੀਆਂ ਕੁਆਂਟਿਟੀਜ਼ ਦੇ ਵਿੱਚ ਇੱਥੇ ਪ੍ਰੋਡਿਊਸ ਕੀਤੀ ਜਾ ਸਕਦੀ ਆ। BC ਨੇ ਜਿੰਨੀ ਵੀ LPG ਫਰਵਰੀ 'ਚ ਭੇਜੀ ਆ ਉਹਦਾ 75% ਹਿੱਸਾ ਇਹ ਚਾਈਨਾ ਨੂੰ ਗਿਆ। ਵਟਸਐਪ 'ਤੇ ਕਾਫੀ ਮੈਸੇਜਿਸ, ਇੱਕ ਜਤਿੰਦਰ ਸਿੰਘ ਸਾਹਨੀ ਜੀ ਦਾ ਮੈਸੇਜ ਆ ਜਿਹੜੀ ਮੈਂ ਗੱਲ ਕਰਦਾ ਸੀ ਵੀ ਜੇ ਇੱਥੇ ਅਸੀਂ ਤੇਲ ਰਿਫਾਈਨ ਕਰਦੇ ਹੋਈਏ ਫਿਰ ਤਾਂ LPG ਹੋਰ ਜ਼ਿਆਦਾ ਅਸੀਂ ਪ੍ਰੋਡਿਊਸ ਕਰ ਸਕਦੇ ਹਾਂ, ਕਿਉਂਕਿ LPG ਨੂੰ LPG ਦੇ ਉਤਪਾਦਨ ਦਾ ਤਰੀਕਾ ਕੀ ਹੈ, ਸਰੋਤ ਕੀ ਆ, ਕਿ ਜਦੋਂ ਤੁਸੀਂ ਇੱਕ ਤਾਂ ਨੈਚੁਰਲ ਗੈਸ ਦੀ ਪ੍ਰੋਸੈਸਿੰਗ ਕਰ ਰਹੇ ਹੋਵੋ LNG ਦੀ, ਦੂਜਾ ਜਦੋਂ ਕਰੂਡ ਆਇਲ ਨੂੰ ਰਿਫਾਈਨ ਕਰ ਰਹੇ ਹੋਵੋ ਉਦੋਂ LPG ਦੀ ਪ੍ਰੋਡਕਸ਼ਨ, ਉਦੋਂ LPG ਨੂੰ ਕੈਪਚਰ ਕੀਤਾ ਜਾਂਦਾ। ਹੁਣ ਜਿਹੜੀ ਮਿਡਲ ਈਸਟ ਦੇ ਵਿੱਚ ਦੇਖੋ ਵਾਰ ਲੱਗੀ ਆ, ਉਹਦੇ ਕਰਕੇ ਕਤਰ ਤੋਂ ਜਿਹੜੀ ਆ ਸਪਲਾਈ ਜਾਂਦੀ ਸੀ ਅਤੇ ਹੋਰਨਾਂ ਥਾਵਾਂ ਤੋਂ ਮਿਡਲ ਈਸਟ 'ਚ ਸਪਲਾਈ ਜਾਂਦੀ ਸੀ, ਉਹ ਇੰਪੈਕਟ ਹੋਈ ਆ। ਉਹਦੇ ਕਰਕੇ ਬਾਕੀ ਦੇ ਮੁਲਕ ਵੀ ਤਾਂ ਇਸ ਵੇਲੇ ਦੇਖ ਰਹੇ ਨੇ ਨਾ ਕਿ ਅਸੀਂ ਆਪਣੀ ਐਨਰਜੀ ਦੀ ਜਿਹੜੀ ਭੁੱਖ ਆ ਉਹ ਕਿੱਥੋਂ ਪੂਰੀ ਕਰਨੀ ਆ, ਅਤੇ ਐਨਰਜੀ ਹੰਗਰੀ ਕੰਟਰੀਜ਼ ਦੇ ਵਿੱਚ ਚਾਈਨਾ ਅਤੇ ਨਾਲ ਇੰਡੀਆ ਵੀ ਆ। ਮੈਂ ਬ੍ਰੇਕ ਤੋਂ ਪਹਿਲਾਂ ਜਾਂ ਖਬਰਾਂ ਤੋਂ ਪਹਿਲਾਂ ਵੀ ਜਿਵੇਂ ਗੱਲ ਕਰਦਾ ਸੀ ਕਿ ਇੰਡੀਆ ਦੇ ਨਾਲ ਵੀ ਜੋ ਹੁਣ ਇਸ ਵੇਲੇ ਗੱਲਬਾਤ ਚੱਲ ਰਹੀ ਹੈ ਕੁਝ ਐਗਰੀਮੈਂਟਸ ਵਗੈਰਾ ਦੀ, ਉਹਦੇ ਨਾਲ ਜਿਹੜਾ ਐੱਲ ਪੀ ਜੀ ਆ, ਐੱਲ ਪੀ ਜੀ ਦਾ ਉਦੋਂ ਜ਼ਿਕਰ ਉੱਠਿਆ ਸੀ ਕਿਉਂਕਿ ਇੰਡੀਆ ਦੇ ਵਿੱਚ ਐੱਲ ਪੀ ਜੀ ਘਰੇਲੂ ਕੁਕਿੰਗ ਵਾਸਤੇ ਉਹਦਾ ਇਸਤੇਮਾਲ ਕੀਤਾ ਜਾਂਦਾ। ਸੋ ਇਸ ਕਰਕੇ ਇੰਡੀਆ ਦੇ ਵਿੱਚ ਐੱਲ ਪੀ ਜੀ ਦੀ ਡਿਮਾਂਡ ਬਹੁਤ ਹੈ ਅਤੇ ਬੀ ਸੀ ਉਸ ਮੰਗ ਦੀ ਪੂਰਤੀ ਕਰ ਸਕਦਾ। ਅਤੇ ਜੇ ਸਾਡੇ ਕੋਲ ਇੱਥੇ ਰਿਫਾਈਨਰੀਜ਼ ਹੋਣ, ਜਤਿੰਦਰ ਸਿੰਘ ਸਾਨੀ ਜੀ ਕਹਿੰਦੇ ਬਿਲਕੁਲ ਸਹੀ ਗੱਲ ਹੈ ਵੀ ਫਿਰ ਅਸੀਂ ਕਰੂਡ ਆਇਲ ਦੀ ਰਿਫਾਈਨਿੰਗ ਦੇ ਨਾਲ ਨਾਲ ਐੱਲ ਪੀ ਜੀ ਦੇ ਆਪਣੇ ਐਕਸਪੋਰਟਸ ਦੇ ਵਿੱਚ ਵੀ ਵਾਧਾ ਕਰ ਸਕਦੇ ਹਾਂ ਕਿਉਂਕਿ ਕਰੂਡ ਆਇਲ ਜਦੋਂ ਰਿਫਾਈਨ ਕੀਤਾ ਜਾਏਗਾ ਉਦੋਂ ਹੀ ਤਾਂ ਐੱਲ ਪੀ ਜੀ ਕੈਪਚਰ ਕੀਤੀ ਜਾਂਦੀ ਆ। ਵਟਸਐਪ 'ਤੇ ਅੱਛਾ ਇਹੀ ਗੱਲ ਉਹਨਾਂ ਨੇ ਅੱਗੇ ਫਰਦਰ ਕਹਿੰਦੇ, ਨੋਟ ਓਨਲੀ ਐੱਲ ਪੀ ਜੀ, ਵੀ ਕੈਨ ਗੈਟ ਆਰ ਓਨ ਫਿਊਲਸ ਲਾਈਕ ਗੈਸੋਲੀਨ, ਜੈੱਟ ਏ ਵਨ ਐਂਡ ਇੰਡਸਟਰੀਅਲ ਪੈਟਰੋਕੈਮੀਕਲਸ। ਕਹਿੰਦੇ ਇਕੱਲਾ ਚਾਈਨਾ ਹੀ ਨਹੀਂ, ਇੰਡੀਆ ਇਜ਼ ਸਟਾਰਵਿੰਗ ਫੋਰ ਐੱਲ ਪੀ ਜੀ, ਜਤਿੰਦਰ ਸਿੰਘ ਸਾਨੀ ਜੀ ਕਹਿ ਰਹੇ ਨੇ। ਫਿਰ ਉਹਨਾਂ ਨੇ ਫਰਦਰ ਅੱਗੇ ਇੱਕ ਹੋਰ ਗੱਲ ਕੀਤੀ ਆ, ਕਹਿੰਦੇ ਜੇ ਸਾਡੀਆਂ ਸਰਕਾਰਾਂ ਸਹੀ ਪੋਲਿਸੀ ਸੈੱਟ ਕਰਨ ਵਾਲੀਆਂ ਹੋਣ ਤਾਂ ਸਾਡੀ ਆਪਣੀ ਸ਼ਿਪਿੰਗ ਕੰਪਨੀਆਂ ਵੀ ਹੋ ਸਕਦੀਆਂ ਨੇ, ਜਿਵੇਂ ਸਾਊਦੀ ਅਰੇਬੀਆ ਦੀ ਬਾਹਰੀ ਅਤੇ ਕਤਰ ਗੈਸ ਅਤੇ ਕਤਰ ਐਡਨੋਕ ਵਰਗੀਆਂ ਕੰਪਨੀਆਂ, ਉਹਦੇ ਨਾਲ ਕੈਨੇਡਾ ਦਾ ਰੈਵਨਿਊ ਕੁਆਡਰੀਪਲ ਹੋ ਜਾਏਗਾ। ਉਹਦੇ ਲਈ ਫਿਰ ਨੈਸ਼ਨਲਾਈਜ਼ ਕਰਨਾ ਪੈਣਾ ਨਾ ਐਸੈਟਸ ਨੂੰ, ਅਤੇ ਜੇ ਨੈਸ਼ਨਲਾਈਜੇਸ਼ਨ ਹੋ ਗਈ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਫਿਰ ਉਹ ਕਿੱਥੇ ਜਾਣਗੀਆਂ? ਸੋ ਕੈਨੇਡਾ ਦਾ ਆਪਣਾ ਮਾਡਲ ਵੱਖਰਾ। ਜੇ ਨੈਸ਼ਨਲਾਈਜੇਸ਼ਨ ਦੀ ਗੱਲ ਕੀਤੀ ਜਾਂਦੀ ਆ, ਆ ਪੈਟਰੋ ਕੈਨੇਡਾ, ਪੈਟਰੋ ਕੈਨੇਡਾ ਜਿਹਦੇ ਹੁਣ ਅਸੀਂ ਗੈਸ ਸਟੇਸ਼ਨ ਵਗੈਰਾ ਦੇਖਦੇ ਹਾਂ, ਜਦੋਂ ਇਹਨੂੰ ਲਾਂਚ ਕੀਤਾ ਗਿਆ ਸੀ ਤਾਂ ਮਕਸਦ ਉਸ ਵੇਲੇ ਮਾੜੀ ਜਿਹੀ ਗੱਲ ਇਹੀ ਸੀ ਵੀ ਪੈਟਰੋ ਕੈਨੇਡਾ ਦੇ ਰਾਹੀਂ ਆਇਲ ਐਂਡ ਗੈਸ ਨੂੰ ਅਸੀਂ ਨੈਸ਼ਨਲਾਈਜ਼ ਕਰੀਏ, ਸਰਕਾਰ ਦਾ ਵਧੇਰੇ ਕੰਟਰੋਲ ਹੋਵੇ। ਇਹੀ ਇੱਕ ਰੀਜ਼ਨ ਆ, ਇੱਕ ਵਨ ਆਫ ਦ ਮੇਜਰ ਰੀਜ਼ਨ ਜਿਹੜੇ ਹਿਸਟੋਰੀਕਲੀ ਕੈਨੇਡੀਅਨ ਪੋਲੀਟਿਕਸ ਨੂੰ ਫੋਲੋ ਕਰਦੇ ਨੇ, ਕਿ ਲਿਬਰਲਸ ਨੂੰ ਅਤੇ ਖਾਸ ਤੌਰ 'ਤੇ ਜਸਟਿਨ ਟਰੂਡੋ ਨੂੰ ਐਲਬਰਟਨਸ ਇੰਨੇ ਪਸੰਦ ਕਿਉਂ ਨਹੀਂ ਸੀ ਕਰਦੇ? ਕਿਉਂਕਿ ਪੈਟਰੋ ਕੈਨੇਡਾ ਨੂੰ ਲਿਆ ਕੇ ਉਹਦੇ ਰਾਹੀਂ ਆਇਲ ਐਂਡ ਗੈਸ ਰਿਸੋਰਸਿਸ ਦੇ ਉੱਪਰ ਸਰਕਾਰ ਦਾ ਜ਼ਿਆਦਾ ਕੰਟਰੋਲ ਕਰਨ ਦਾ ਜਿਹੜਾ ਕੰਮ ਸੀ ਜਾਂ ਜਿਹੜੀ ਕੋਸ਼ਿਸ਼ ਸੀ ਉਹ ਪੀਅਰ ਐਲੀਅਟ ਟਰੂਡੋ ਨੇ ਕੀਤੀ ਸੀ। ਸੋ ਦੈਟ ਵਾਜ਼ ਵਨ ਆਫ ਦ ਰੀਜ਼ਨਸ ਕਿ ਜਿਹੜੇ ਐਲਬਰਟਾ ਦੇ ਵਿੱਚ ਜਿਹੜੇ ਓਵਰਆਲ ਵੋਟਰਸ ਵੀ ਨੇ ਉਹ ਲਿਬਰਲ ਤੋਂ ਬੜੇ ਕੰਨੀ ਕਤਰਾਉਂਦੇ ਰਹੇ, ਜਿਹੜਾ ਡਿਸਟਰੱਸਟ ਆ ਉਦੋਂ ਦਾ ਬਣਿਆ ਹੋਇਆ ਉਹ। ਬਾਕੀ ਜਿਹੜੀ ਆਹ ਐੱਲ ਪੀ ਜੀ ਦੀ ਗੱਲ ਆ, ਇੱਕ ਦੋ ਚੀਜ਼ਾਂ 'ਚ ਹੋਰ ਜੋੜ ਲਈਏ। ਦੇਖੋ ਬੀ ਸੀ ਸਾਨੂੰ ਆਲਰੇਡੀ ਪਤਾ ਕਿ ਜੇ ਇੱਥੇ ਵੈਸਟ ਕੋਸਟ ਤੋਂ ਏਸ਼ੀਆ ਨੂੰ ਕੋਈ ਵੀ ਸਮਾਨ ਭੇਜਣਾ ਹੁੰਦਾ ਤਾਂ ਇੱਥੋਂ ਨੌਰਥ ਅਮੈਰੀਕਾ ਤੋਂ ਸਭ ਤੋਂ ਫਾਸਟੈਸਟ ਗੇਟਵੇ ਆ ਏਸ਼ੀਆ ਏਸ਼ੀਅਨ ਮਾਰਕੀਟਸ ਤੱਕ ਪਹੁੰਚਣ ਦਾ, ਤਕਰੀਬਨ 10 ਕੁ ਦਿਨ ਲੱਗਦੇ ਨੇ ਇੱਥੋਂ ਪਹੁੰਚਣ ਲਈ। ਜੇ ਤੁਸੀਂ ਅਮਰੀਕਾ ਦੇ ਗਲਫ ਕੋਸਟ ਰਾਹੀਂ ਜਾਣਾ ਹੋਵੇ ਤਾਂ ਉੱਥੋਂ 20 ਦਿਨ ਲੱਗਦੇ ਆ। ਬਾਕੀ ਜੇ ਤੁਸੀਂ ਇਹ ਦੇਖੋ ਬੀ ਸੀ ਦੇ ਵਿੱਚ ਇਸ ਵੇਲੇ ਐੱਲ ਪੀ ਜੀ ਐਕਸਪੋਰਟ ਕਰਨ ਦੇ ਦੋ ਟਰਮੀਨਲ ਨੇ, ਇੱਕ ਰਿਡਲੀ ਆਈਲੈਂਡ ਪ੍ਰੋਪੇਨ ਐਕਸਪੋਰਟ ਟਰਮੀਨਲ ਹੈ ਅਤੇ ਦੂਜਾ ਹੈਗਾ ਵਾਟਸਨ ਆਈਲੈਂਡ ਫੈਸਿਲਿਟੀ ਜਿਹੜੀ ਪੈਂਬੀਨਾ ਪਾਈਪਲਾਈਨ ਵੱਲੋਂ ਓਪਰੇਟ ਕੀਤੀ ਜਾਂਦੀ ਆ। ਤੀਜਾ ਐਕਸਪੋਰਟ ਟਰਮੀਨਲ ਫੋਰ ਐੱਲ ਪੀ ਜੀ ਐਕਸਪੋਰਟ, ਹੁਣ ਐੱਲ ਐਨ ਜੀ ਨਹੀਂ ਆਪਾਂ ਐੱਲ ਪੀ ਜੀ ਦੀ ਗੱਲ ਕਰ ਰਹੇ ਹਾਂ, ਇਹਦਾ ਤੀਜਾ ਐਕਸਪੋਰਟ ਟਰਮੀਨਲ ਉਹ ਅੰਡਰ ਕੰਸਟਰਕਸ਼ਨ ਆ ਅਤੇ ਮੰਨਿਆ ਜਾ ਰਿਹਾ ਵੀ ਲੇਟ 2026 ਤੱਕ ਉਹਦੀ ਉਸਾਰੀ ਕੰਪਲੀਟ ਹੋ ਜਾਏਗੀ। ਬਾਕੀ ਆਫਕੋਰਸ ਲੀਗਲ ਡਿਸਪਿਊਟਸ ਵਗੈਰਾ ਇਮਰਜ ਕਰ ਰਹੇ ਨੇ, ਜਿਹੜੇ ਕਈ ਫਸਟ ਨੇਸ਼ਨਸ ਵਾਲੇ ਗਰੁੱਪਸ ਨੇ ਉਹ ਐਕਸਕਲੂਸਿਵਿਟੀ ਰਾਈਟਸ ਦਾ ਹਵਾਲਾ ਦੇ ਕੇ ਆਪਣੀ ਸਪੋਰਟ ਕੁਝ ਪ੍ਰੋਜੈਕਟਸ ਤੋਂ ਵਿਦਡਰਾਅ ਵੀ ਕਰ ਰਹੇ ਨੇ। ਸੋ ਉਹ ਆਪਣੇ ਇੱਕ ਉਹ ਵੀ ਤਾਂ ਪੈਰਲ ਸਿਚੁਏਸ਼ਨ 'ਤੇ ਇੱਕ ਕੰਸਰਨ ਬਣਿਆ ਹੀ ਹੋਇਆ ਨਾ ਕਿ ਪ੍ਰੋਜੈਕਟਸ ਦੇ ਵਿੱਚ ਅੜਿੱਕੇ ਕਿਹੋ ਜਿਹੇ ਆ ਜਾਂਦੇ ਆ। ਬਾਕੀ ਜੇ ਪ੍ਰੋਜੈਕਟਸ ਦੇ ਵਿੱਚ ਅੜਿੱਕਿਆਂ ਦੀ ਗੱਲ ਕਰੀਏ ਤਾਂ ਕੁਇਕਲੀ ਇੱਥੇ ਗੱਲ ਇਹ ਵੀ ਮੈਨਸ਼ਨ ਕਰਨੀ ਬਣਦੀ ਹੈ ਕਿ ਫੈਡਰਲ ਸਰਕਾਰ ਹੁਣ ਇਸ ਚੀਜ਼ ਬਾਰੇ ਵਿਚਾਰ ਕਰ ਰਹੀ ਆ ਕਿ ਜਿਹੜੀਆਂ ਫੈਡਰਲ ਸਰਕਾਰ ਦੀਆਂ ਕੁਝ ਨੀਤੀਆਂ ਨੇ, ਕੁਝ ਰੈਗੂਲੇਸ਼ਨਸ ਨੇ ਅਤੇ ਕੁਝ ਲਾਜ਼ ਨੇ ਉਹਨਾਂ ਦੇ ਵਿੱਚ ਤਬਦੀਲੀ ਕੀਤੀ ਜਾਵੇ ਤਾਂ ਕਿ ਜਿਹੜੇ ਪ੍ਰੋਜੈਕਟਸ ਨੇ ਉਹ ਛੇਤੀ ਅਪਰੂਵ ਹੋ ਸਕਣ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਇੱਕ ਵਾਅਦਾ ਇਹ ਸੀ ਕੈਂਪੇਨ ਦੌਰਾਨ ਕਿ ਪ੍ਰੋਜੈਕਟਸ ਦੀ, ਮੇਜਰ ਪ੍ਰੋਜੈਕਟਸ ਦੀ ਅਪਰੂਵਲ ਨੂੰ ਸਪੀਡ ਅਪ ਕਰਨਗੇ ਅਤੇ ਅਪਰੂਵਲ ਪ੍ਰੋਜੈਕਟਸ ਦੀ 2 ਸਾਲਾਂ ਦੇ ਵਿੱਚ ਹੋਏਗੀ, ਅਪਰੂਵਲ ਕੰਸਟਰਕਸ਼ਨ ਨਹੀਂ। ਸਰਕਾਰ ਬਣਿਆ ਹੁਣ 1 ਸਾਲ ਹੋ ਚੁੱਕਾ ਅਤੇ 1 ਸਾਲ ਦੇ ਵਿੱਚ ਕੰਜ਼ਰਵੇਟਿਵਸ ਵੱਲੋਂ ਜਿਹੜਾ ਇਹ ਹਮਲਾ ਹੈ ਸਰਕਾਰ 'ਤੇ ਉਹ ਕੀਤਾ ਜਾਂਦਾ ਰਿਹਾ ਅਤੇ ਹੁਣ ਉਸ ਗੱਲ ਨੂੰ ਉਹ ਹੋਰ ਜ਼ਿਆਦਾ ਹਾਈਲਾਈਟ ਕਰ ਰਹੇ ਨੇ ਕਿ 1 ਸਾਲ ਦੇ ਵਿੱਚ 1 ਪ੍ਰੋਜੈਕਟ ਦੱਸੋ ਜਿਹੜਾ ਅਪਰੂਵ ਕਰਾਤਾ ਹੋਵੇ ਮਾਰਕ ਕਾਰਨੀ ਨੇ, ਕਿ ਅਨਾਊਂਸਮੈਂਟਸ ਹੋਈਆਂ ਨੇ, ਦਫ਼ਤਰ ਸੈਟਅਪ ਕਰ ਦਿੱਤੇ, ਪਰ ਕਿਹੜਾ ਇੱਕ ਅਜਿਹਾ ਪ੍ਰੋਜੈਕਟ ਹੈ ਜਿਹੜਾ ਕਿ ਸਰਕਾਰ ਨੇ ਅਪਰੂਵ ਕਰਤਾ ਹੋਵੇ ਕੰਸਟਰਕਸ਼ਨ ਦੀ ਗੱਲ ਤੋਂ ਬਾਅਦ ਦੀ ਆ? ਅਤੇ ਬਾਰ ਬਾਰ ਪੀਅਰ ਪੋਲੀਐਫ ਅਤੇ ਕੰਜ਼ਰਵੇਟਿਵ ਇੱਕ ਗੱਲ ਨੂੰ ਹਾਈਲਾਈਟ ਕਰਦੇ ਨੇ ਕਿ ਸਰਕਾਰ ਨੂੰ ਆਪਣਾ ਜਿਹੜਾ ਇੰਪੈਕਟ ਅਸੈਸਮੈਂਟ ਐਕਟ ਆ ਉਹ ਚੇਂਜ ਕਰਨਾ ਪੈਣਾ, ਜਿਹਨੂੰ ਕਿ ਉਹ ਬਿੱਲ C-69 ਦਾ ਤੁਸੀਂ ਜ਼ਿਕਰ ਸੁਣਿਆ ਹੋਣਾ ਜਿਹਦੇ ਬਾਰੇ ਕੰਜ਼ਰਵੇਟਿਵ ਅਤੇ ਪੋਲੀਐਫ ਵਾਰ ਵਾਰ ਇਹ ਕਹਿੰਦੇ ਨੇ ਵੀ ਇਹ ਐਕਟ ਤਾਂ ਇਹੋ ਜਿਹਾ ਵੀ ਇਹਨੂੰ ਤੁਸੀਂ ਕਹਿ ਲਓ ਨੋ ਮੋਰ ਪਾਈਪਲਾਈਨਸ ਐਕਟ, ਵੀ ਇਹਦੇ ਵਿੱਚ ਸ਼ਰਤਾਂ ਹੀ ਇੰਨੀਆਂ ਔਖੀਆਂ ਨੇ, ਇਹਨਾਂ ਨੇ ਸਿਸਟਮ ਹੀ ਇੰਨਾ ਪੇਚੀਦਾ ਕਰਤਾ ਵੀ ਕੋਈ ਕੰਪਨੀ ਆਊਗੀ ਹੀ ਨਹੀਂ ਪਾਈਪਲਾਈਨ ਬਣਾਉਣ ਲਈ। ਵੀ ਕੈਨੇਡਾ ਦੇ ਵਿੱਚ ਜੇ ਤੁਸੀਂ ਪਾਈਪਲਾਈਨ ਬਣਾਉਣ ਦੇ ਕੰਮ ਨੂੰ ਹੱਥ ਪਾ ਲਿਆ, ਮੁਨਾਫਾ ਨਹੀਂ ਹੋਣਾ, ਤੁਸੀਂ ਸਗੋਂ ਪੁੱਠੇ ਫਸ ਜਾਓਗੇ ਰੈਗੂਲੇਟਰੀ ਫਰੇਮਵਰਕ ਦੇ ਵਿੱਚ। ਸੋ ਗੱਲ ਇਹ ਕਰਦੇ ਰਹੇ ਨੇ ਵੀ ਜਿਹੜਾ ਬਿੱਲ C-69 ਜਾਂ ਜਿਹੜਾ ਇੰਪੈਕਟ ਅਸੈਸਮੈਂਟ ਐਕਟ ਆ ਉਹਨੂੰ ਰੱਦ ਕਰੋ। ਉੱਤੇ ਅਜੇ ਸਰਕਾਰ ਆਉਂਦੀ ਨਹੀਂ ਸੀ, ਹੁਣ ਸੰਕੇਤ ਇਹ ਆ ਰਹੇ ਨੇ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਕਿ ਫੈਡਰਲ ਲਿਬਰਲ ਸਰਕਾਰ ਇੱਕ ਤਾਂ ਇੰਪੈਕਟ ਅਸੈਸਮੈਂਟ ਐਕਟ ਦੇ ਵਿੱਚ ਕੁਝ ਤਬਦੀਲੀਆਂ ਅਤੇ ਨਾਲ ਹੀ ਫਿਸ਼ਰੀਜ਼ ਐਕਟ ਦੇ ਵਿੱਚ ਕੁਝ ਤਬਦੀਲੀਆਂ ਕਰਨ ਦੇ ਰਾਹ 'ਤੇ ਤੁਰੀ ਹੋਈ ਆ। ਇਸ ਵੇਲੇ ਉਹ ਕੁਝ ਪਲੈਨਿੰਗ ਕੀਤੀ ਜਾ ਰਹੀ ਆ। ਜਿਹੜਾ ਇਹ ਇੰਪੈਕਟ ਅਸੈਸਮੈਂਟ ਐਕਟ ਆ ਇਹ 2019 ਦੇ ਵਿੱਚ ਪਾਸ ਕਰਕੇ ਲਾਗੂ ਕਰ ਦਿੱਤਾ ਗਿਆ ਸੀ ਅਤੇ ਇਹਨੇ ਰਿਪਲੇਸ ਕੀਤਾ ਸੀ 2012 ਦੇ ਫੈਡਰਲ ਐਨਵਾਇਰਮੈਂਟਲ ਐਕਟ ਨੂੰ। ਇੰਪੈਕਟ ਅਸੈਸਮੈਂਟ ਐਕਟ ਬਾਰੇ ਅਕਤੂਬਰ 2023 ਦੇ ਵਿੱਚ ਕੈਨੇਡਾ ਦੀ ਸੁਪਰੀਮ ਕੋਰਟ ਨੇ ਇਹ ਫੈਸਲਾ ਦੇ ਦਿੱਤਾ ਸੀ ਕਿ ਇਹਦੀਆਂ ਕਈ ਮਦਾਂ ਗੈਰ ਸੰਵਿਧਾਨਕ ਨੇ, ਅਨਕੋਨਸਟੀਟਿਊਸ਼ਨਲ ਨੇ। ਉਹ ਤੋਂ ਬਾਅਦ ਇਹਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਅਤੇ ਉਹਨਾਂ ਤਬਦੀਲੀਆਂ ਤੋਂ ਬਾਅਦ ਅਜੇ ਵੀ ਇਸ ਐਕਟ ਕਰਕੇ, ਇਸ ਕਾਨੂੰਨ ਕਰਕੇ ਬਹੁਤ ਵੱਡੀ ਪ੍ਰੋਬਲਮ ਹੈ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਕੋਈ ਪਾਈਪਲਾਈਨ ਦੀਆਂ ਕੰਪਨੀਆਂ ਨੇ ਜਾਂ ਜਿਹੜਾ ਵੀ ਕੋਈ ਇੱਦਾਂ ਦਾ ਮੇਜਰ ਪ੍ਰੋਜੈਕਟ ਆ ਉਹਨੂੰ ਹੱਥ ਪਾਉਣ ਤੋਂ ਕੰਪਨੀਆਂ ਡਰਦੀਆਂ ਨੇ ਅਜੇ। ਬਾਵਜੂਦ ਇਸ ਦੇ ਕਿ ਪਿਛਲੇ ਇੱਕ ਸਾਲ ਦੇ ਵਿੱਚ ਇਹ ਗੱਲਬੜੀ ਕੀਤੀ ਗਈ ਹੈ ਕਿ ਜੀ ਅਸੀਂ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਦੇ ਫਰੇਮਵਰਕ ਨੂੰ ਬਿਹਤਰ ਕਰਨ ਲਈ ਵੀ ਕਾਰਨੀ ਸਰਕਾਰ ਕੰਮ ਕਰ ਰਹੀ ਹੈ, ਡਟੀ ਹੋਈ ਆ। ਜਿਹੜਾ ਬਿੱਲ C-5 ਵੀ ਪਾਸ ਕੀਤਾ ਸੀ ਕਾਰਨੀ ਸਰਕਾਰ ਦਾ, ਪਹਿਲਾ ਜਿਹੜਾ ਮੇਜਰ ਬਿੱਲ ਪਾਸ ਹੋਇਆ ਸੀ, ਉਹਦੇ ਵਿੱਚ ਵੀ ਜਿਹੜਾ ਬਿਲਡਿੰਗ ਕੈਨੇਡਾ ਐਕਟ ਸੀਗਾ, ਬਿੱਲ C-5 ਦੇ ਤਹਿਤ ਵੀ ਹੋਇਆ ਕੀ ਸੀ ਕਿ ਜਿਹੜੇ ਨੇਸ਼ਨ ਬਿਲਡਿੰਗ ਪ੍ਰੋਜੈਕਟਸ ਹੋਣਗੇ ਉਹਨਾਂ ਦੀ ਇੱਕ ਸੂਚੀ ਬਣਾਈ ਜਾਏਗੀ ਅਤੇ ਜਿਹੜੀ ਫੈਡਰਲ ਕੈਬਿਨੇਟ ਆ ਉਹ ਸੂਚੀ ਬਣਾ ਕੇ ਉਹਨਾਂ ਬਿੱਲਸ, ਉਹਨਾਂ ਪ੍ਰੋਜੈਕਟਸ ਨੂੰ ਅੱਗੇ ਤੋਰੇਗੀ। ਤਾਂ ਹੀ ਉਹ ਮੇਜਰ ਪ੍ਰੋਜੈਕਟ ਆਫਿਸ ਬਣਾਇਆ ਗਿਆ ਸੀ। ਪਰ ਹੋਇਆ ਕੀ ਕਿ ਜਿਹੜਾ ਇਹ ਬਿੱਲ C-5 ਹੈ ਇਹਦੇ ਉੱਪਰ ਸਨਸੈਟ ਕਲੋਜ਼ ਹੈ। ਸਨਸੈਟ ਕਲੋਜ਼ ਮਤਲਬ ਕਿ ਇਹਦੀ ਜਿਹੜੀ ਡਿਊਰੇਸ਼ਨ ਹੈ ਵੀ ਕਦ ਤੱਕ ਇਹ ਬਿੱਲ ਲਾਗੂ ਰਹਿਣਾ ਉਹ ਸੀਮਿਤ ਆ ਵੀ 5 ਸਾਲ ਵਾਸਤੇ ਹੀ ਜਿਹੜੇ ਕਾਨੂੰਨ ਨੇ ਲਾਗੂ ਰਹਿਣਗੇ। ਜਿਹੜੀਆਂ ਹੁਣ ਤਬਦੀਲੀਆਂ ਸਰਕਾਰ ਕਰਨਾ ਚਾਹ ਰਹੀ ਆ ਉਹ ਥੋੜ੍ਹੀਆਂ ਹੋਰ ਦੇ ਵੁੱਡ ਬੀ ਮੋਰ ਪਰਮਾਨੈਂਟ ਇਨ ਨੇਚਰ, ਉਹ ਸਥਾਈ ਹੋਣਗੀਆਂ, ਕਿਉਂਕਿ ਆ 5 ਸਾਲ ਵਾਲਾ ਜਿਹੜਾ ਸਨਸੈਟ ਕਲੋਜ਼ ਆ ਉਹ ਤੋਂ ਵੀ ਕੰਪਨੀਆਂ ਜੱਕਦੀਆਂ ਨੇ ਵੀ ਤੁਸੀਂ 5 ਸਾਲ ਵਾਸਤੇ ਤਾਂ ਕਰਤਾ, ਉਹ ਤੋਂ ਬਾਅਦ ਫਿਰ ਜੇ 5 ਸਾਲ ਬਾਅਦ ਇਹ ਕਾਨੂੰਨ ਖਤਮ ਹੋ ਗਿਆ ਤਾਂ ਕਈ ਵਾਰੀ ਪ੍ਰੋਜੈਕਟਸ ਨੂੰ ਜ਼ਿਆਦਾ ਸਮਾਂ ਲੱਗਦਾ। ਕਈ ਵਾਰੀ ਜਦ ਤੁਸੀਂ ਕਿਸੇ ਪ੍ਰੋਜੈਕਟ ਦੇ ਵਿੱਚ ਪੈਸੇ ਲਗਾਉਣ ਦਾ ਇਰਾਦਾ ਕਰਦੇ ਹੋ ਤੁਸੀਂ ਉਹਦਾ ਫਸਟ ਫੇਜ਼, ਸੈਕਿੰਡ ਫੇਜ਼, ਮੇ ਬੀ ਥਰਡ ਫੇਜ਼ ਪਲਾਨ ਕਰਦੇ ਹੋ ਅਤੇ ਉਹਨੂੰ 5 ਸਾਲ ਤੋਂ ਜ਼ਿਆਦਾ ਦਾ ਵਕਤ ਲੱਗ ਜਾਂਦਾ ਅਤੇ ਕਈ ਜਿਹੜੇ ਵੱਡੇ ਨਿਵੇਸ਼ਕ ਨੇ, ਵੱਡੀਆਂ ਕੰਪਨੀਆਂ ਨੇ, ਉਹਨਾਂ ਦਾ ਕਹਿਣਾ ਵੀ 5 ਸਾਲਾਂ ਦੇ ਵਿੱਚ ਤਾਂ ਜਿਹੜੀ ਤਬਦੀਲੀ ਆ, ਜੇ ਤਾਂ ਆਹ ਕਾਨੂੰਨ ਖਤਮ ਹੋ ਗਿਆ, ਸਾਡਾ ਕੋਈ ਪ੍ਰੋਜੈਕਟ ਪਹਿਲਾ ਫੇਜ਼ ਬਣ ਗਿਆ, ਦੂਜਾ, ਤੀਜਾ ਜਾਂ ਅਧਵਾਟੇ ਹੋਇਆ, ਅਸੀਂ ਫਿਰ ਕਿੱਧਰ ਨੂੰ ਜਾਵਾਂਗੇ। ਸੋ ਹੁਣ ਜਿਹੜੀ ਗਵਰਨਮੈਂਟ ਵੱਲੋਂ ਕੁਝ ਤਬਦੀਲੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਦੋਜ਼ ਵੁੱਡ ਬੀ ਮੋਰ ਪਰਮਾਨੈਂਟ ਇਨ ਨੇਚਰ ਅਤੇ ਉਹਦੇ ਵਿੱਚ ਇੰਪੈਕਟ ਅਸੈਸਮੈਂਟ ਐਕਟ ਅਤੇ ਫਿਸ਼ਰੀਜ਼ ਐਕਟ ਦੇ ਵਿੱਚ ਉਹਨਾਂ ਦੇ ਵਿੱਚ ਕੁਝ ਅਮੈਂਡਮੈਂਟਸ ਅਤੇ ਉਹਨਾਂ ਨਾਲ ਸੰਬੰਧਿਤ ਕੁਝ ਰੈਗੂਲੇਸ਼ਨ ਦੇ ਵਿੱਚ ਤਬਦੀਲੀਆਂ ਹੋਣਗੀਆਂ। ਕੱਲ੍ਹ ਜਦੋਂ ਕੈਬਨਿਟ ਮੀਟਿੰਗ ਦੇ ਵਾਸਤੇ ਗਵਰਨਮੈਂਟ ਹਾਊਸ ਲੀਡਰ ਸਟੀਵਨ ਮਕਿਨਨ ਜਾ ਰਹੇ ਸੀ ਉਦੋਂ ਉਹਨਾਂ ਨੂੰ ਪੁੱਛਿਆ ਗਿਆ ਇਸ ਬਾਰੇ ਅਤੇ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ, ਕਹਿੰਦੇ ਕੁਝ ਚੇਂਜਿਸ ਆ ਰਹੀਆਂ ਨੇ। ਉਹਨਾਂ ਨੇ ਇਹ ਨਹੀਂ ਦੱਸਿਆ ਵੀ ਕਿਹੜੇ ਕਿਹੜੇ ਐਕਟਸ ਦੇ ਵਿੱਚ, ਪਰ ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਕਿ ਇੰਪੈਕਟ ਅਸੈਸਮੈਂਟ ਐਕਟ ਅਤੇ ਫਿਸ਼ਰੀਜ਼ ਐਕਟ ਦੇ ਵਿੱਚ ਹੁਣ ਸਰਕਾਰ ਤਬਦੀਲੀਆਂ ਪ੍ਰਪੋਜ਼ ਕਰਨ ਵਾਲੀ ਹੈ। ਸੋ ਉਹਨਾਂ ਤਬਦੀਲੀਆਂ ਨਾਲ ਵੀ ਅਪਰੂਵਲ ਪ੍ਰੋਸੈਸ ਤੇਜ਼ ਹੋਏਗਾ ਕਿ ਕਿਸੇ ਵੀ ਪ੍ਰੋਜੈਕਟ ਨੂੰ ਇੱਕ ਸਿੰਗਲ ਵਿੰਡੋ ਅਪਰੂਵਲ ਸਿਸਟਮ ਰਾਹੀਂ 2 ਸਾਲਾਂ ਦੇ ਅੰਦਰ ਅੰਦਰ ਅਪਰੂਵਲ ਮਿਲੇਗੀ। 2 ਸਾਲਾਂ 'ਚ ਅਪਰੂਵਲ, ਉਹ ਤੋਂ ਬਾਅਦ ਕੰਸਟਰਕਸ਼ਨ ਮੁਕੰਮਲ ਹੋਣ ਤੋਂ ਬਾਅਦ ਉਹਦੇ ਵਿੱਚੋਂ ਜਿਹੜਾ ਰੀਸੋਰਸ ਆ ਉਹ ਫਲੋ ਹੋਣਾ ਸ਼ੁਰੂ ਹੋਏਗਾ, ਫਿਰ ਹੋਣਗੀਆਂ ਕਮਾਈਆਂ ਸ਼ੁਰੂ। ਸੋ ਲੰਬਾ ਪੈਂਡਾ ਅਜੇ, ਉਹਨੂੰ ਕਿੰਨਾ ਕੱਟ ਸ਼ਾਰਟ ਕੀਤਾ ਜਾ ਸਕਦਾ ਇਹ ਦੇਖਣ ਵਾਲੀ ਗੱਲ ਹੋਏਗੀ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5, ਹੈਰੀ ਰੈਨੋਵੇਸ਼ਨਸ ਵਾਲੇ ਸੂਚਨਾ ਦੇ ਰਹੇ ਨੇ। ਕਸਟਮ ਰੈਨੋਵੇਸ਼ਨ ਲਈ ਚੇਤੇ ਰੱਖੋ ਇੱਕੋ ਨਾਮ, ਹੈਰੀ ਕਸਟਮ ਰੈਨੋਵੇਸ਼ਨਸ। ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਰੈਨੋਵੇਸ਼ਨਸ ਕਰਦੇ ਨੇ, ਕਿਚਨ ਰੀਮੋਡਲ ਕਰਾਉਣੀ ਆ, ਨਵੀਆਂ ਕੈਬਿਨਟਸ ਲਵਾਉਣੀਆਂ ਨੇ, ਇਲੈਕਟ੍ਰੀਕਲ, ਪਲੰਬਿੰਗ, ਪੇਂਟਿੰਗ ਜਾਂ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦਾ ਕੰਮ ਹੋਵੇ, ਹੈਰੀ ਨੂੰ ਫੋਨ ਕਰੋ। ਲੀਗਲ ਬੇਸਮੈਂਟ ਸਵੀਟ ਵੀ ਤਿਆਰ ਕਰਦੇ ਨੇ ਹੈਰੀ ਕਸਟਮ ਰੈਨੋਵੇਸ਼ਨਸ ਵਾਲੇ। ਫ੍ਰੀ ਐਸਟੀਮੇਟ ਲਈ ਕਾਲ 7789644400, 7789644400, ਹੈਰੀ ਕਸਟਮ ਰੈਨੋਵੇਸ਼ਨਸ। ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ ਜੀ, ਕਈ ਮੈਸੇਜਿਸ ਨੇ। ਇੱਕ ਮੈਸੇਜ ਨਵਜੋਤ ਜੀ ਦਾ ਆਇਆ, ਕਹਿੰਦੇ ਪੋਸੀਬਲ ਬਿਗ ਰਿਫਾਈਨਿੰਗ ਕੰਪਨੀਜ਼ ਆਊਟਸਾਈਡ ਕੈਨੇਡਾ ਵਿਲ ਨਾਟ ਲੈਟ ਰਿਫਾਈਨਰੀਜ਼ ਟੂ ਬੀ ਬਿਲਟ ਇਨ ਕੈਨੇਡਾ। ਇਹ ਸਮੱਸਿਆ ਤਾਂ ਕੈਨੇਡਾ 'ਚ ਰਹੀ ਹੈ ਨਾ, ਸਾਡਾ ਇੱਥੇ ਕਿੰਨੀਆਂ ਇੰਡਸਟਰੀਜ਼ ਨੇ ਹੁਣ, ਕਿੰਨੀਆਂ, ਦੋ ਤਾਂ ਸਿੱਧੇ, ਤਿੰਨ ਤਾਂ ਸਿੱਧੇ ਸਿੱਧੇ ਤੌਰ 'ਤੇ ਮੇਰੇ ਦਿਮਾਗ 'ਚ ਆਉਂਦੀਆਂ। ਇੱਕ ਤਾਂ ਆਹੀ ਆਇਲ ਐਂਡ ਗੈਸ, ਸਾਡੀਆਂ ਹੁਣ ਤੱਕ ਜਿੰਨੀਆਂ ਵੀ ਪਾਈਪਲਾਈਨਸ ਨੇ ਉਹ ਪਾਈਪਲਾਈਨਸ ਦਾ ਨੈਟਵਰਕ ਜ਼ਿਆਦਾ ਅਮਰੀਕਾ ਵਾਲੇ ਪਾਸੇ ਨੂੰ ਵੀ ਜਾਂਦਾ। ਆ ਟਰਾਂਸ ਮਾਊਂਟੇਨ ਪਾਈਪਲਾਈਨ ਦੀ ਐਕਸਪੈਂਸ਼ਨ ਤੋਂ ਬਾਅਦ ਦੇਖ ਲਓ ਸਾਡੇ ਚਾਈਨਾ ਨੂੰ ਜਾਂਦਾ ਜਿਹੜਾ ਤੇਲ ਆ, ਜਿਹੜਾ ਐਕਸਪੋਰਟ ਆ, ਕਿੰਨਾ ਵੱਧ ਗਿਆ ਉਹ, ਅਤੇ ਉਹ ਵੀ ਉਸ ਸਮੇਂ ਜਦੋਂ ਹੁਣ ਡਾਈਵਰਸੀਫਿਕੇਸ਼ਨ ਦੀ ਬਹੁਤ ਜ਼ਿਆਦਾ ਲੋੜ ਆ। ਇੱਕ ਵੱਡਾ ਰੀਜ਼ਨ ਕੀ ਰਿਹਾ, ਬਹੁਤ ਸਾਰੇ ਪ੍ਰੋਟੈਸਟ ਗਰੁੱਪਸ ਜਿਹੜੇ ਕੈਨੇਡਾ ਦੇ ਵਿੱਚ ਪਾਈਪਲਾਈਨਸ ਦਾ ਵਿਰੋਧ ਕਰਦੇ ਰਹੇ, ਉਹਨਾਂ ਨੂੰ ਫੰਡਿੰਗ ਪਿੱਛੇ ਕਿੱਥੋਂ ਆਉਂਦੀ ਸੀ, ਜੇ ਤੁਸੀਂ ਉਹ ਵੇਖੋ ਤਾਂ ਉਹ ਤਾਰਾਂ ਜਾ ਕੇ ਅਮਰੀਕਾ ਨਾਲ ਜੁੜਦੀਆਂ ਨੇ, ਅਮਰੀਕਨ ਔਰਗਨਾਈਜੇਸ਼ਨਸ ਨਾਲ ਜੁੜਦੀਆਂ ਨੇ, ਕਿਉਂਕਿ ਜੇ ਕੈਨੇਡਾ ਦਾ ਮਾਲ, ਕੈਨੇਡਾ ਦਾ ਪ੍ਰੋਡਕਟ ਦੂਜੇ ਕੰਟਰੀਜ਼ ਤੱਕ ਜਾਣ ਜੋਗਾ ਹੋ ਜਾਏਗਾ ਤਾਂ ਫਿਰ ਅਮਰੀਕਾ ਸਾਡੇ ਤੋਂ ਉਹ ਤੇਲ ਡਿਸਕਾਊਂਟ 'ਤੇ ਨਹੀਂ ਖਰੀਦ ਸਕਦਾ। ਬਹੁਤ ਸਾਰੇ ਸਾਡੇ ਸੁਣਨ ਵਾਲੇ ਜਾਣਦੇ ਨੇ ਇਹ ਕਿ ਜਿਹੜਾ ਕੱਚਾ ਤੇਲ ਜਿਹਦੀ ਮਾਰਕੀਟ ਦੇ ਵਿੱਚ ਜੇ ਬ੍ਰੈਂਟ ਦੀ ਕੀਮਤ ਮੰਨ ਲਓ $100 ਆ, ਜਿਹੜਾ ਇੱਥੇ ਸਾਡਾ ਡਬਲਿਊ ਟੀ ਆਈ ਆ, ਵੈਸਟ ਟੈਕਸਸ ਇੰਟਰਮੀਡੀਏਟ, ਜਿਹੜਾ ਸਾਡਾ ਨੌਰਥ ਅਮੈਰੀਕਨ ਕਰੂਡ ਆਇਲ ਦਾ ਬੈਂਚਮਾਰਕ ਆ, ਜੇ ਮੰਨ ਲਓ $95 'ਤੇ ਟ੍ਰੇਡ ਕਰਦਾ ਤਾਂ ਜਿਹੜਾ ਕੈਨੇਡੀਅਨ ਸਾਡਾ ਵੈਸਟਰਨ ਕੈਨੇਡੀਅਨ ਸਿਲੈਕਟ ਆ, ਜਿਹਨੂੰ ਹੈਵੀ ਆਇਲ ਕਿਹਾ ਜਾਂਦਾ, ਇਹ $15 to $20 ਦੇ ਡਿਸਕਾਊਂਟ 'ਤੇ ਟ੍ਰੇਡ ਕਰਦਾ ਰਿਹਾ। ਅਤੇ ਡਿਸਕਾਊਂਟ ਦਾ ਕਾਰਨ ਕੀ ਸੀ? ਅਮਰੀਕਾ ਨੇ ਕਹਿਣਾ ਵੀ ਠੀਕ ਆ, ਅਸੀਂ ਤੇਲ ਖਰੀਦ ਲੈਂਦੇ ਹਾਂ, ਸਾਨੂੰ ਨਹੀਂ ਵੇਚਣਾ, ਵੇਚ ਲਓ, ਕਿਤੇ ਹੋਰ ਕਿੱਥੇ ਭੇਜੋਗੇ? ਪਾਈਪਲਾਈਨ ਨੈਟਵਰਕ ਨਹੀਂ ਸੀਗਾ। ਜਦੋਂ ਦੀ ਟਰਾਂਸਮਾਊਂਟਨ ਪਾਈਪਲਾਈਨ ਦੀ ਆ ਐਕਸਪੈਂਸ਼ਨ ਤੋਂ ਬਾਅਦ ਸਾਡੇ ਵਾਸਤੇ ਏਸ਼ੀਅਨ ਮਾਰਕੀਟ ਖੁੱਲ੍ਹੀ ਆ, ਜਿਹੜਾ ਵੈਸਟਰਨ ਕੈਨੇਡੀਅਨ ਸਿਲੈਕਟ 'ਤੇ ਜਿਹੜਾ ਡਿਸਕਾਊਂਟ ਦੇਣਾ ਪੈਂਦਾ ਸੀ ਉਹ ਡਿਸਕਾਊਂਟ ਘੱਟ ਗਿਆ ਹੁਣ, ਮਤਲਬ ਕਿ ਕਮਾਈ ਵਧੀ ਆ। ਅਤੇ ਜੇ ਹੋਰ ਪਾਈਪਲਾਈਨਸ ਬਣ ਕੇ ਜੇ ਏਸ਼ੀਆ ਦਾ ਰਾਹ ਖੁੱਲ੍ਹਦਾ ਤਾਂ ਜਿਹੜਾ ਉਹ ਡਿਸਕਾਊਂਟ ਆ ਉਹ ਹੋਰ ਨੈਰੋ ਹੋਏਗਾ, ਅਤੇ ਘਟੇ ਹੋਏ ਡਿਸਕਾਊਂਟ ਦਾ ਨੁਕਸਾਨ ਕਿਹਨੂੰ ਹੋਣਾ? ਖਰੀਦਦਾਰ ਨੂੰ। ਖਰੀਦਦਾਰ ਕੌਣ ਆ? ਅਮਰੀਕਾ, ਅਮਰੀਕਾ ਦੀਆਂ ਰਿਫਾਈਨਰੀਜ਼। ਸੋ ਇੱਕ ਤਾਂ ਇਹ ਇੰਡਸਟਰੀ ਆ, ਦੂਜੀ ਇੰਡਸਟਰੀ ਕਲੀਅਰਲੀ ਲੰਬਰ ਸੈਕਟਰ ਆ। ਕਿੰਨੀਆਂ ਇਸ ਤਰ੍ਹਾਂ ਦੀਆਂ ਲੰਬਰ ਮਿਲਸ ਨੇ ਜਿਹੜੀਆਂ ਪਿਛਲੇ ਸਾਲਾਂ ਦੌਰਾਨ ਇੱਥੋਂ ਬੰਦ ਹੋ ਕੇ ਅਮਰੀਕਾ ਦੇ ਵਿੱਚ ਸ਼ਿਫਟ ਕਰ ਗਈਆਂ ਨੇ? ਉਹਦੇ ਪਿੱਛੇ ਇੱਕ ਵੱਡਾ ਰੀਜ਼ਨ ਇਹ ਵੀ ਹੈ ਕਿ ਅਮਰੀਕਾ ਨੇ ਜਿਹੋ ਜਿਹੇ ਟੈਕਸ ਇਨਸੈਂਟਿਵਸ ਦਿੱਤੇ ਨੇ, ਜਾਂ ਇਹ ਕਹਿ ਲਓ ਕਿ ਸਾਡੀਆਂ ਸਰਕਾਰਾਂ ਨੇ ਜਿਹੋ ਜਿਹੇ ਟੈਕਸ ਡਿਸਇਨਸੈਂਟਿਵਸ ਕਰ ਦਿੱਤੇ ਨੇ। ਸੋ ਰੋ ਲੋਗਸ ਇੱਥੋਂ ਜਾਂਦੇ ਨੇ ਅਤੇ ਵੈਲਿਊ ਐਡ ਹੋ ਕੇ ਲੱਕੜ ਦਾ ਪ੍ਰੋਡਕਟ ਬਣਦਾ ਅਮਰੀਕਾ ਜਾਂ ਕਿਸੇ ਹੋਰ ਮੁਲਕ ਦੇ ਵਿੱਚ। ਸੋ ਸਾਡੇ ਕੋਲ ਉਹ ਵੈਲਿਊ ਐਡੀਸ਼ਨ ਨਹੀਂ ਆ, ਮਤਲਬ ਈਵਨ ਜਿਹੜੀਆਂ ਲੰਬਰ ਮਿਲਸ ਤੱਕ ਨੇ ਜਿਨ੍ਹਾਂ ਨੇ ਉਸ ਰੋ ਲੋਗ ਦੇ ਅੱਗੇ ਉਹ ਫੱਟੇ ਹੀ ਬਣਾਉਣੇ ਨੇ ਭਾਵੇਂ, ਉਹ ਤੱਕ ਅਸੀਂ ਕੰਮ ਇੱਥੇ ਨਹੀਂ ਕਰ ਰਹੇ, ਉਹ ਘੱਟਦਾ ਪਿਆ। ਤੀਜਾ ਸੈਕਟਰ ਹੈ ਏਵੀਏਸ਼ਨ ਸੈਕਟਰ। ਕਿੰਨੀ ਵਾਰ ਐਵਰੋ ਐਰੋ ਦਾ ਮੈਂ ਜ਼ਿਕਰ ਕਰ ਚੁੱਕਾਂ ਕਿ 1950s ਦੇ ਵਿੱਚ ਕੈਨੇਡਾ ਨੇ ਇੱਕ ਇਹੋ ਜਿਹਾ ਲੀਡਿੰਗ ਜਹਾਜ਼ ਬਣਾ ਲਿਆ ਸੀ ਐਵਰੋ ਪ੍ਰੋਜੈਕਟ ਅਧੀਨ, ਅਤੇ ਐਵਰੋ ਐਰੋ ਜਹਾਜ਼ ਦੀਆਂ ਜਦੋਂ ਤੁਸੀਂ ਡੀਟੇਲਸ ਕਦੀ ਕੱਢ ਕੇ ਪੜ੍ਹਦੇ ਹੋ ਤਾਂ ਇੱਕ ਵਾਰ ਤਾਂ ਲੱਗਦਾ ਵੀ ਯਾਰ ਕਮਾਲ ਆ, ਕੈਨੇਡਾ ਨੇ ਇੱਕ ਇੰਨਾ ਜ਼ਬਰਦਸਤ ਪਲੇਨ ਤਿਆਰ ਕਰ ਲਿਆ ਸੀ। ਪਰ ਉਸਦੇ ਬਲੂ ਪ੍ਰਿੰਟਸ ਤੱਕ ਫਿਰ ਨਸ਼ਟ ਕਰ ਦਿੱਤੇ ਗਏ, ਅਤੇ ਉਹਦੇ ਨਾਲ ਹੋਇਆ ਕਿ ਜਿਹੜੀ ਕੈਨੇਡਾ ਦੇ ਵਿੱਚ ਏਵੀਏਸ਼ਨ ਸੈਕਟਰ ਦੇ ਵਿੱਚ ਐਕਸਪਰਟੀਜ਼ ਬਣਨੀ ਸੀ ਉਹ ਬਣ ਨਾ ਸਕੀ, ਬਹੁਤ ਸਾਰੀ ਜਿਹੜੀ ਉਹ ਐਕਸਪਰਟੀਜ਼ ਸੀ ਫਿਰ ਉਹ ਅਮਰੀਕਾ ਮੂਵ ਹੋ ਗਈ। ਅਤੇ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਕਿ ਜੇ ਕੈਨੇਡਾ ਦਾ ਐਵਰੋ ਪ੍ਰੋਜੈਕਟ ਅਤੇ ਉਹਦੇ ਅਧੀਨ ਬਣਿਆ ਐਵਰੋ ਐਰੋ ਜਹਾਜ਼ ਅਤੇ ਬਾਕੀ ਦੇ ਜੇ ਉਹ ਪੂਰੀ ਦੀ ਪੂਰੀ ਇੰਡਸਟਰੀ ਅੱਗੇ ਪਣਪ ਸਕਦੀ ਤਾਂ ਸ਼ਾਇਦ ਬੋਇੰਗ ਅੱਜ ਬੋਇੰਗ ਨਾ ਹੁੰਦਾ, ਕਿਉਂਕਿ ਜਿਹੜੀ ਬਹੁਤ ਵੱਡੇ ਪੱਧਰ 'ਤੇ ਇੱਥੇ ਇੰਡਸਟਰੀ 'ਤੇ ਜਿਹੜਾ ਟੈਲੈਂਟ ਵਿਕਸਿਤ ਹੋ ਸਕਦਾ ਸੀ, ਜਦੋਂ ਉਹਨਾਂ ਨੇ ਦੇਖਿਆ ਕਿ ਚੰਗਾ ਭਲਾ ਚੱਲਦਾ ਐਵਰੋ ਪ੍ਰੋਜੈਕਟ ਉਹਨੂੰ ਠੱਪ ਕਰਤਾ ਕੈਨੇਡਾ ਨੇ, ਵੀ ਫਿਰ ਠੀਕ ਹੈ ਇੱਥੋਂ ਬੋਰੀਆ ਬਿਸਤਰਾ ਚੱਕੋ, ਉੱਥੇ ਚੱਲੋ ਜਿੱਥੇ ਇਸ ਫੀਲਡ ਦਾ ਕੰਮ ਹੋ ਰਿਹਾ, ਕੰਮ ਹੋ ਰਿਹਾ ਸੀ ਅਮਰੀਕਾ 'ਚ। ਸੋ ਕਈ ਇਹੋ ਜਿਹੀਆਂ ਇੰਡਸਟਰੀਜ਼ ਨੇ ਜਿਹੜੀਆਂ ਕੈਨੇਡਾ, ਉਹੀ ਆ ਵੀ ਵੱਡੇ ਰੁੱਖ ਦੀ ਛਾਂ ਹੇਠ ਛੋਟਾ ਰੁੱਖ ਕਦੇ ਪੂਰਾ ਗਰੋ ਨਹੀਂ ਕਰ ਪਾਉਂਦਾ। ਕੈਨੇਡਾ ਦੇ ਨਾਲ ਇਸ ਤਰ੍ਹਾਂ ਦੀ ਚੀਜ਼ ਕਈ ਇੰਡਸਟਰੀਜ਼ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਕਿ ਅਮਰੀਕਾ ਦੀ ਜਿਹੜੀ ਉਹ ਭਾਈ ਵਾਲੀ ਹੈ ਨਾ, ਕਿ ਠੀਕ ਆ ਅਮਰੀਕਾ ਦੇ ਸਿਰ 'ਤੇ ਅਸੀਂ ਆਪਣੇ ਡਿਫੈਂਸ ਬਾਰੇ ਕੋਈ ਬਹੁਤਾ ਨਹੀਂ ਸਾਨੂੰ ਸੋਚਣਾ ਪੈਂਦਾ ਐਨ ਆਲ ਦੈਟ, ਪਰ ਉਹਦੀਆਂ ਇਹ ਕੀਮਤਾਂ ਵੀ ਨੇ ਜਿਹੜੀਆਂ ਚੁਕਾਉਣੀਆਂ ਪੈਂਦੀਆਂ ਨੇ। ਸੋ ਯੈਸ, ਯੂ ਆਰ ਵੈਰੀ ਮੱਚ ਰਾਈਟ ਕਿ ਕੈਨੇਡਾ ਦੇ ਵਿੱਚ ਇੰਡਸਟਰੀ ਨੂੰ ਗਰੋ ਨਾ ਹੋਣ ਦੇਣਾ, ਇਹਦੇ ਪਿੱਛੇ ਵੀ ਕਈ ਜਿਹੜੀਆਂ ਖੇਡਾਂ ਨੇ ਉਹ ਖੇਡੀਆਂ ਜਾਂਦੀਆਂ ਨੇ। ਵਟਸਐਪ 'ਤੇ ਤੁਹਾਡੇ ਕਈ ਸੁਨੇਹੇ ਨੇ ਜੀ। ਇੱਕ ਹੋਰ ਮੈਸੇਜ ਆ, ਜੇ ਕੈਨੇਡਾ ਦੇ ਵਿੱਚ ਕਹਿੰਦੇ ਰਿਫਾਈਨਰੀਜ਼ ਹੋਣ ਤਾਂ ਗੈਸੋਲੀਨ ਅਤੇ ਡੀਜ਼ਲ ਸਾਨੂੰ ਸਸਤੇ ਮਿਲਣਗੇ। ਸਸਤੇ ਦੇਖੋ, ਗੈਸੋਲੀਨ ਅਤੇ ਡੀਜ਼ਲ ਦੀ ਜਿਹੜੀ ਖਰੀਦੋ ਫਰੋਖਤ ਆ ਉਹ ਤਾਂ ਇੰਟਰਨੈਸ਼ਨਲ ਬਾਜ਼ਾਰ ਤੈਅ ਕਰੇਗਾ, ਪਰ ਯੈਸ, ਜੇ ਸਾਡੀਆਂ ਰਿਫਾਈਨਰੀਜ਼ ਇੱਥੇ ਆਪਣੀਆਂ ਹੋਣ, ਉੱਥੋਂ ਸਰਕਾਰਾਂ ਨੂੰ ਹੁੰਦੀ ਹੋਵੇ ਆਮਦਨ, ਤਾਂ ਜਿਹੜਾ ਅਸੀਂ ਗੈਸ ਅਤੇ ਡੀਜ਼ਲ ਦੇ ਹਰ ਲੀਟਰ ਦੇ ਉੱਪਰ ਇੰਨਾ ਟੈਕਸ ਅਦਾ ਕਰਦੇ ਹਾਂ, ਉਹ ਟੈਕਸ ਸਾਡੀਆਂ ਇੱਥੇ ਦੀਆਂ ਸਰਕਾਰਾਂ ਨੂੰ ਜਾ ਰਿਹਾ ਨਾ, ਉਹਨਾਂ ਟੈਕਸ ਦੇ ਵਿੱਚ ਹੋਪਫੁਲੀ ਬ੍ਰੇਕ ਮਿਲ ਜਾਏਗੀ। ਜਾਂ ਫਿਰ ਜੇ ਸਰਕਾਰ ਇਹ ਕਹਿੰਦੀ ਹੈ ਕਿ ਜੀ ਅਸੀਂ ਤੇਲ ਦੀਆਂ ਕੀਮਤਾਂ ਇੱਥੇ ਕੰਟਰੋਲ ਕਰਨੀਆਂ ਤਾਂ ਫਿਰ ਉਹ ਗੱਲ ਉਹ ਵੱਖਰੇ ਪਾਸੇ ਨੂੰ ਜਾਂਦੀ ਆ। ਬਟ ਯੈਸ, ਜਿਹੜਾ ਹੁਣ ਸਾਨੂੰ ਗੈਸੋਲੀਨ ਕਿਤੋਂ ਬਾਹਰੋਂ ਟਰਾਂਸਪੋਰਟ ਕਰਕੇ ਇੱਥੇ ਲਿਆਉਣੀ ਪੈ ਰਹੀ ਆ, ਉਹ ਜਿਹੜੇ ਸਾਰੇ ਖਰਚੇ ਨੇ, ਅਤੇ ਸਰਕਾਰ ਕੋਲ ਆਮਦਨ ਦੇ ਸਰੋਤ ਘੱਟ ਹੋਣ ਕਰਕੇ ਜਿਹੜੇ ਗੈਸ ਦੇ ਉੱਪਰ ਹੀ ਟੈਕਸ ਦੇ ਉੱਪਰ ਟੈਕਸ ਦੇ ਉੱਪਰ ਟੈਕਸ ਠੋਕੇ ਆ, ਜੇ ਇੱਥੇ ਰਿਫਾਇਨਰੀਜ਼ ਹੋਣਗੀਆਂ ਉਹਨਾਂ ਰਿਫਾਇਨਰੀਜ਼ ਦੇ ਰਾਹੀਂ ਗਵਰਨਮੈਂਟ ਨੂੰ ਜੇ ਟੈਕਸ ਰੈਵਨਿਊ ਬਣ ਜਾਂਦਾ, ਦੈਨ ਯਕੀਨਨ ਜਿਹੜਾ ਸਾਡਾ ਜੇਬ ਦੇ ਉੱਪਰ ਭਾਰ ਪੈਂਦਾ ਇਹ ਗੈਸ ਫਿਲਅਪ ਕਰਨ ਦਾ, ਉਹ ਜਿਹੜੀ ਕੀਮਤ ਆ ਉਹ ਘਟੇਗੀ। ਇੱਕ ਵਾਰ ਮੈਂ ਫਿਰ ਚੇਤੇ ਕਰਾ ਦੇਵਾਂ ਕਿ ਬ੍ਰਿਟਿਸ਼ ਕੋਲੰਬੀਆ ਗੈਸੋਲੀਨ ਦੇ ਲਿਹਾਜ਼ ਤੋਂ ਨੌਰਥ ਅਮਰੀਕਾ ਦੀ ਸਭ ਤੋਂ ਮਹਿੰਗੀ ਜੁਰਿਸਡਿਕਸ਼ਨ ਹੈ। ਪੂਰੇ ਉੱਤਰੀ ਅਮਰੀਕਾ 'ਚ ਇੰਨੀ ਗੈਸ ਮਹਿੰਗੀ ਹੋਰ ਕਿਤੇ ਨਹੀਂ ਜਿੰਨੀ ਕਿ ਬ੍ਰਿਟਿਸ਼ ਕੋਲੰਬੀਆ, ਅਤੇ ਫਰਦਰ ਐਕਚੁਅਲੀ ਸਪੈਸ਼ਲੀ ਮੈਟਰੋ ਵੈਨਕੂਵਰ ਦੇ ਵਿੱਚ ਹੈ। ਤੁਸੀਂ ਸੁਣ ਰਹੇ ਹੋ ਕਨੈਕਟ FM 91.5।